ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ,
ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਦਹੰਸ ਮਹੱਲਾ ਤੀਜਾ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ। ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੈ ਜਾਏ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ। ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੈ ਜਾਏ। ਹੋਰ ਮਰ ਜੰਮੈ ਆਵੈ ਜਾਵੈ, ਅੰਤ ਗਏ ਪਛਤਾਵੈ। ਬਿਨ ਨਾਵੈ ਸੁਖ ਨ ਹੋਈ, ਅਥ ਕਮਾਵੈ ਸੋ ਫਲ ਪਾਵੈ। ਮਨ ਮੁਖ ਹੈ ਪਤ ਖੋਈ, ਜਮਪੁਰ ਘੋਰ ਅੰਧਾਰ ਮਹਾ ਗੁਬਾਰ, ਨਾ ਤਿੱਥੈ ਭੈਣ ਨਾ ਭਾਈ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ। ਜਮਪੁਰ ਘੋਰ ਅੰਧਾਰ ਮਹਾ ਗੁਬਾਰ, ਨਾ ਤਿੱਥੈ ਭੈਣ ਨਾ ਭਾਈ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਰਾਇਣ ਨਰਪਤ ਨਮਸਕਾਰ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹ ਤਾਰ। ਬਲਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜੇ ਸੌ ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਦਸਾਂਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਗੱਦੀ ਤੇ ਬਿਰਾਜਮਾਨ ਜਬਰ ਛਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜਰਾ ਹਜੂਰ ਬਾਣੀ ਦੇ ਬੋਹਿਥ ਨਾਮ ਦੇ ਜਹਾਜ਼ ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇ ਹੋਏ ਗੁਰਮਤਿ ਸਮਾਗਮ ਦੀ ਗੁਰਮਤਿ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਵਿਧਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਇਹ ਗੁਰਸਿੱਖੀ ਜੀਵਨ ਦੀ ਜੁਗਤ ਹੈ ਸਤਿਗੁਰੂ ਮਹਾਰਾਜ ਨੇ ਦ੍ਰਿੜ ਕਰਾਈ ਹੈ ਭਾਈ ਇਕੱਤਰ ਹੋ ਕਰਕੇ ਜੁੜ ਕੇ ਸਫਾ ਵਿਛਾ ਕੇ ਬੈਠੋ ਅਸੀਂ ਕਈ ਵਾਰ ਸਮਝਦੇ ਹਾਂ ਕਿ ਇਹ ਪੰਕਤੀਆਂ ਜਿਹੜੀਆਂ ਇਹ ਸ਼ਾਇਦ ਕੋਈ ਮਨ ਮੁਟਾਵ ਵਾਲੇ ਬੰਦਿਆਂ ਨੂੰ ਇਕੱਠਿਆਂ ਕਰਨ ਵਾਸਤੇ ਲਿਖੀਆਂ ਗਈਆਂ ਵੀ ਕਿਤੇ ਨੇਤਾਵਾਂ ਨੂੰ ਕਿਹਾ ਗਿਆ ਲੜੇ ਹੋਏ ਬੰਦਿਆਂ ਨੂੰ ਕਿਹਾ ਗਿਆ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ ਕਿਉਂਕਿ ਅਸੀਂ ਗੁਰੂ ਕੀ ਬਾਣੀ ਦੀ ਬੜੀ ਸੌਖੇ ਜਿਹੇ ਢੰਗ ਨਾਲ ਜਿਹੜੀ ਹੈ ਉਹ ਵਿਆਖਿਆ ਜਾਂ ਵਿਚਾਰ ਕਰਦੇ ਹਾਂ ਉਸ ਨੂੰ ਵਰਤਦੇ ਹਾਂ ਪਰ ਅਸਲ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਸਾਨੂੰ ਸੰਗਤੀ ਰੂਪ ਦੇ ਅੰਦਰ ਇਕੱਤਰ ਹੋ ਕਰਕੇ ਨਾਮ ਨਾਲ ਲਿਵ ਲਾ ਕੇ ਵਾਹਿਗੁਰੂ ਦੇ ਨਾਲ ਜੁੜ ਕੇ ਆਪਣੇ ਅੰਦਰਲੇ ਪਏ ਹੋਏ ਵਿਛੋੜੇ ਨੂੰ ਖਤਮ ਕਰਨ ਦੀ ਤਾਕੀਦ ਕੀਤੀ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਦੇਸ਼ ਵਿਦੇਸ਼ ਦੀ ਸੰਗਤ ਜਿਹੜੀ ਹੈ ਉਹ ਮੀਡੀਆ ਦੇ ਰਾਹੀਂ ਟੀਵੀ ਦੇ ਨਾਲ ਸਤਿਗੁਰੂ ਮਹਾਰਾਜ ਦੀ ਇਹ ਸੰਗਤ ਦਾ ਆਨੰਦ ਮਾਣ ਰਹੀ ਹੈ ਅਸੀਂ ਇਕੱਤਰ ਹੋਏ ਹਾਂ ਪਰ ਇਹ ਗੁਰੂ ਮਹਾਰਾਜ ਦੀ ਇਹ ਜੀਵਨ ਦੀ ਜੁਗਤ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਵਿਧਾ ਦੂਰ ਕਰੋ ਲਿਵ ਲਾਏ ਅੰਦਰ ਜਿਹੜੀ ਦੁਵਿਧਾ ਹੈ ਅੰਦਰ ਜਿਹੜਾ ਦਵੈਤ ਹੈ ਪਰਮਾਤਮਾ ਤੋਂ ਵਿਛੋੜੇ ਕਰਕੇ ਮਨ ਦੀ ਜਿਹੜੀ ਦਵੈਤ ਵਾਲੀ ਅਵਸਥਾ ਹੈ ਜਿਹੜੀ ਅੰਦਰਲੀ ਸਸਪੈਂਸ ਵਾਲੀ ਅਵਸਥਾ ਹੈ ਦੁਵਿਧਾ ਵਾਲੀ ਅਵਸਥਾ ਹੈ ਉਸ ਕਰਤੇ ਪੁਰਖ ਮਾਲਕ ਤੋਂ ਵਿਛੋੜੇ ਵਾਲੀ ਅਵਸਥਾ ਹੈ ਸਤਿਗੁਰੂ ਕਹਿੰਦੇ ਨੇ ਇਸ ਨੂੰ ਦੂਰ ਕਰੋ ਇਸ ਨੂੰ ਖਤਮ ਕਰੋ ਉਸ ਵਾਹਿਗੁਰੂ ਦੇ ਚਰਨਾਂ ਦੇ ਅੰਦਰ ਜਿਹੜੀ ਛੁੜਕੀ ਹੋਈ ਲਿਵ ਹੈ ਉਸ ਨੂੰ ਜੋੜਨ ਦਾ ਯਤਨ ਕਰੋ ਹਰ ਨਾਮੇ ਕੇ ਹੋਵੋ ਜੋੜੀ ਜੋੜੀ ਜਿਵੇਂ ਅਸੀਂ ਕਹਿੰਦੇ ਜੋੜਾ ਘਰ ਹੈ ਇਹ ਜੋੜੀ ਬੜੀ ਖੂਬਸੂਰਤ ਹੈ ਪਿਓ ਤੇ ਪੁੱਤਰ ਦੀ ਜੋੜੀ ਹੈ ਪਤੀ ਤੇ ਪਤਨੀ ਦੀ ਜੋੜੀ ਹੈ ਇਹ ਪਰਮਾਤਮਾ ਨਾਲ ਸਾਡੀ ਜੋੜੀ ਹੈ ਜਿਹੜੀ ਵਿਛੜ ਗਈ ਹੈ ਟੋਟਲ ਵਿਜ਼ਡਮ ਜਿਹੜੀ ਵਿਵੇਕ ਬੁੱਧ ਜਿਸ ਬੰਦੇ ਦੇ ਅੰਦਰ ਨਹੀਂ ਹੈ ਉਹ ਮਾਲਕ ਤੋਂ ਵਿਛੜਿਆ ਹੋਇਆ ਦੁਵਿਧਾ ਦੇ ਵਿੱਚ ਹੈ ਤੇ ਮਾਲਕ ਦੇ ਨਾਲ ਜੋੜੀ ਵਾਹਿਗੁਰੂ ਦੇ ਨਾਲ ਜੋੜ ਵਾਹਿਗੁਰੂ ਦੇ ਨਾਲ ਮਿਲਾਪ ਜਿਹੜਾ ਉਹ ਸੰਗਤੀ ਰੂਪ ਦੇ ਅੰਦਰ ਕਰਨ ਵਾਸਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਤਾਕੀਦ ਕੀਤੀ ਹੈ ਹਰ ਨਾਮੇ ਕੇ ਹੋਵੋ ਜੋੜੀ ਹਰੀ ਨਾਮ ਦੇ ਨਾਲ ਆਪਣਾ ਜੋੜ ਪੈਦਾ ਕਰੋ ਗੁਰਮੁਖ ਬੈਸੋ ਸਫਾ ਵਿਛਾਏ ਸਫਾ ਵਿਛਾ ਕੇ ਸੰਗਤੀ ਰੂਪ ਦੇ ਅੰਦਰ ਆਪ ਸੰਗਤ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਜੋ ਸਮੁੱਚੀ ਮਨੁੱਖਤਾ ਵਾਸਤੇ ਸਮੁੱਚੀ ਕਾਇਨਾਤ ਵਾਸਤੇ ਸਮੁੱਚੀ ਲੁਕਾਈ ਵਾਸਤੇ ਅੱਜ ਸਤਿਗੁਰੂ ਮਹਾਰਾਜ ਜੀ ਨੇ ਜੋ ਆਪਣੀ ਮੁਬਾਰਕ ਰਸਨਾ ਤੋਂ ਬਚਨ ਮੁੱਖ ਵਾਕ ਸਤਿਗੁਰੂ ਮਹਾਰਾਜ ਨੇ ਸਿੱਖ ਸੰਗਤਾਂ ਦੀ ਝੋਲੀ ਦੇ ਅੰਦਰ ਪਾਏ ਹਨ ਆਪ ਜੀ ਨੇ ਇਸ ਮੁੱਖ ਵਾਕ ਦੇ ਪਹਿਲੇ ਬੰਦ ਦਾ ਪਾਠ ਸਰਵਨ ਕੀਤਾ ਹੈ ਆਓ ਸਤਿਗੁਰੂ ਮਹਾਰਾਜ ਜੀ ਦੇ ਇਨ੍ਹਾਂ ਪਾਵਨ ਬਚਨਾਂ ਦੀ ਅੱਜ ਦੇ ਆਏ ਹੋਏ ਮੁੱਖ ਵਾਕ ਦੀ ਵਿਚਾਰ ਆਪ ਸਰਵਨ ਕਰਨ ਦੀ ਕਿਰਪਾਲਤਾ ਕਰੋ ਵਿਚਾਰਾਂ ਦੀ ਪਰੰਪਰਾ ਤੋਂ ਪਹਿਲਾਂ ਆਓ ਗੁਰਦੇਵ ਦੇ ਪਾਵਨ ਚਰਨਾਂ ਦੇ ਅੰਦਰ ਫਤਿਹ ਬੁਲਾ ਕੇ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਦ ਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਾਰ ਪਹੁੰਚ ਆਏ
ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨ ਹਨ ਵਡਹੰਸ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 584 ਦੇ ਉੱਤੇ ਸੁਸ਼ੋਭਿਤ ਹਨ ਔਰ ਗੁਰੂ ਅਮਰਦਾਸ ਮਹਾਰਾਜ ਇਹਨਾਂ ਪਾਵਨ ਬਚਨਾਂ ਦੇ ਅੰਦਰ ਫੁਰਮਾਉਂਦੇ ਹਨ ਇਹ ਸਰੀਰ ਸਭ ਜਜਰੀ ਹੈ ਇਸ ਨੂੰ ਜਰ ਪਹੁੰਚ ਆਏ ਇਹ ਜੋ ਸਰੀਰ ਹੈ, ਇਹ ਜੋ ਕਾਇਆ ਹੈ, ਇਹ ਜੋ ਦੇਹੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜੱਜਰੀ, ਜੱਜਰੀ ਤੋਂ ਭਾਵ ਹੈ ਜਿਹੜਾ ਜਰਜਰ ਹੋਣ ਵਾਲਾ ਹੈ, ਜਿਹੜਾ ਜੀਰਨ ਹੋਣ ਵਾਲਾ ਹੈ, ਜਿਹੜਾ ਪੁਰਾਣਾ ਹੋਣ ਵਾਲਾ ਹੈ, ਜਿਹੜਾ ਘਸਣ ਵਾਲਾ ਹੈ, ਜਿਹੜਾ ਬਿਨਸ ਜਾਣ ਵਾਲਾ ਹੈ, ਜਿਹੜਾ ਬਿਲਕੁਲ ਕੱਚਾ ਹੈ, ਪੈਰੀਸ਼ੇਬਲ ਹੈ, ਬਿਨਸਨਹਾਰ ਹੈ। ਇਹ ਜਿਹੜਾ ਸਾਡਾ ਸਰੀਰ ਹੈ, ਇਹ ਛਿੰਨ ਛਿੰਨ ਤਨ ਸ਼ੀਜੈ ਜਰਾ ਜਨਾਵੈ, ਇਸ ਨੂੰ ਛਿੰਨ ਛਿੰਨ ਜਿਹੜਾ ਹੈ ਇਹ ਤਨ ਜਿਹੜਾ ਸਾਡਾ ਛੀਨ ਹੋ ਰਿਹਾ, ਕਮਜ਼ੋਰ ਹੋ ਰਿਹਾ, ਘਸ ਰਿਹਾ। ਛਿੱਜੇ ਕਾਇਆ ਹੋਏ ਪਰਾਲ, ਇਹ ਜਿਹੜੀ ਸਾਡੀ ਕਾਇਆ ਹੈ, ਇਹ ਜਿਹੜਾ ਸਾਡਾ ਸਰੀਰ ਹੈ, ਇਹ ਸਮੇਂ ਦੇ ਨਾਲ ਜਿਵੇਂ ਪਾਇਆ ਹੋਇਆ ਤਨ ਦੇ ਉੱਤੇ ਕੱਪੜਾ ਹੈ, ਅੱਜ ਨਵਾਂ ਹੈ, ਸਮੇਂ ਦੇ ਨਾਲ ਇਹ ਘਸਦਾ ਜਾਂਦਾ, ਪੁਰਾਣਾ ਹੁੰਦਾ ਜਾਂਦਾ, ਪੁਰਾਣਾ ਹੋ ਕਰਕੇ ਇਹ ਜਿਹੜਾ ਹੈ ਇਹ ਫਿਰ ਧਾਰਨ ਕਰਨ ਦੇ ਕਾਬਲ ਨਹੀਂ ਰਹਿੰਦਾ। ਇਸੇ ਤਰੀਕੇ ਆਤਮਾ ਵਾਸਤੇ ਇਹ ਸਰੀਰ ਜਿਹੜਾ ਹੈ ਇਹ ਵਸਤਰ ਹੈ, ਇਹ ਕੱਪੜਾ ਹੈ, ਔਰ ਇਹ ਪਾਇਆ ਹੋਇਆ ਕੱਪੜਾ ਘਸ ਰਿਹਾ ਹੈ, ਖਾ ਖਾ ਕੇ ਦੰਦ ਘਸ ਜਾਂਦੇ, ਦੇਖ ਦੇਖ ਕੇ ਅੱਖਾਂ ਘਸ ਜਾਂਦੀਆਂ, ਸੁਣ ਸੁਣ ਕੇ ਕੰਨ ਕਮਜ਼ੋਰ ਹੋ ਜਾਂਦੇ ਨੇ, ਸਰੀਰ ਦੀ ਜਿਹੜੀ ਚਮੜੀ ਹੈ ਢਿੱਲੀ ਹੋ ਜਾਂਦੀ ਹੈ, ਇਸ ਦੇ ਉੱਤੇ ਬੁਢਾਪਾ ਆ ਜਾਂਦਾ। ਇਹ ਸਰੀਰ ਜੱਜਰੀ ਹੈ, ਇਸ ਨੂੰ ਜਰ ਪਹੁੰਚਿਆ ਏ। ਜਰ ਦਾ ਅਰਥ ਕੀ ਹੈ? ਜਰ ਦਾ ਅਰਥ ਹੈ ਬੁਢਾਪਾ। ਜੇ ਜਰਵਾਨਾ ਪਰਹਰੇ ਜਰ ਵੇਸ ਕਰਿੰਦੀ ਆਈਐ, ਕੋ ਰਹੇ ਨਾ ਭਰੀਏ ਪਾਈਏ, ਜਰ ਆਈ ਜੋਬਨ ਹਾਰਿਆ। ਇਹ ਜਵਾਨੀ, ਇਹ ਸਰੀਰ ਦਾ ਬਲ, ਇਹ ਸਰੀਰ ਦੀ ਕਾਂਤੀ, ਇਹ ਸਰੀਰ ਦੀ ਜਿਹੜੀ ਸਿਹਤਮੰਦ ਅਵਸਥਾ ਹੈ, ਇਹ ਸਮੇਂ ਦੇ ਨਾਲ ਜਿਹੜੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਮਜ਼ੋਰ ਹੋ ਰਹੀ ਹੈ, ਇਹ ਬਿਨਸ ਜਾ ਰਹੀ ਹੈ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪੈਨੰਦਿਆਂ ਸਭ ਅੰਗ। ਸਤਿਗੁਰੂ ਕਹਿੰਦੇ ਨੇ ਖਾ ਖਾ ਕੇ ਇਹ ਜਿਹੜਾ ਬੰਦੇ ਦਾ ਸਰੀਰ ਹੈ ਇਹ ਘਸ ਜਾਂਦਾ, ਦੰਦ ਡਿੱਗਣੇ ਸ਼ੁਰੂ ਹੋ ਜਾਂਦੇ ਨੇ, ਕੱਪੜੇ ਖੁੱਲ੍ਹੇ ਹੋਣੇ ਸਰੀਰ ਹੋ ਜਾਂਦੇ ਨੇ, ਕਮਰ ਜਿਹੜੀ ਹੈ ਝੁਕਣੀ ਸ਼ੁਰੂ ਹੋ ਜਾਂਦੀ ਹੈ। ਡਾਕਟਰ ਕਹਿ ਦਿੰਦੇ ਵੀ ਤੁਹਾਡੇ ਗੋਡਿਆਂ ਦੀ ਜਿਹੜੀ ਗਰੀਸ ਹੈ ਉਹ ਖਤਮ ਹੋ ਗਈ ਹੈ, ਇਹ ਚੱਲ ਚੱਲ ਕੇ ਗੱਡੀ ਹੁਣ ਪੁਰਾਣੀ ਹੋ ਗਈ ਹੈ। ਔਰ ਇਹ ਜਿਹੜੀ ਪੁਰਾਣੀ ਹੈ, ਭਗਤ ਫਰੀਦ ਜੀ ਨੇ ਆਖਿਆ ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵੇਂ ਹੋਮ, ਅੱਜ ਫਰੀਦਾ ਕੁਜੜਾ ਸੈਕੋਹੋਂ ਥੀ ਹੋਮ। ਭਗਤ ਫਰੀਦ ਜੀ ਕਹਿੰਦੇ ਨੇ ਮੈਂ ਇਹ ਸਰੀਰ ਦੇ ਨਾਲ ਸਾਰਾ ਸ਼ਹਿਰ ਜਿਹੜਾ ਘੁੰਮ ਲੈਂਦਾ ਸੀ, ਪਰ ਅੱਜ ਕੋਲ ਪਿਆ ਜਿਹੜਾ ਕੁਜਾ ਹੈ ਇਹ ਵੀ ਸੌ ਕੋਹ ਦੇ ਉੱਤੇ ਦਿਸਦਾ। ਬੁੱਢਾ ਹੋਆ ਸ਼ੇਖ ਫਰੀਦ, ਕੰਬਣ ਲੱਗੀ ਦੇ, ਜੇ ਸੌ ਕਰਿਆ ਜੀਵਨਾ ਭੀ ਤਨ ਹੋਸੀ ਖੇ। ਇਹ ਸਰੀਰ ਦਿਨੋਂ ਦਿਨ ਕਮਜ਼ੋਰ ਹੋ ਰਿਹਾ, ਤਨ ਧਨ ਜੋਬਨ ਚਲਤ ਗਿਆ। ਰਾਮ ਨਾਮ ਕਾ ਭਜਨ ਨ ਕੀਨੋ ਕਰਤ ਵਿਕਾਰ ਨਿਸ ਭੋਰ ਭਇਆ। ਇਹ ਤਨ, ਇਹ ਧਨ, ਇਹ ਜੋਬਨ, ਇਹ ਚੱਲ ਰਿਹਾ। ਤਨ ਜੋਬਣ ਅਰ ਫੁੱਲੜਾ ਨਾਸੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜੋ ਢਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ ਜੋ ਜੋਬਣ ਨੂੰ ਹੁੱਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਇਹ ਚੋਲਾ ਪੁਰਾਣਾ ਹੋ ਰਿਹਾ, ਇਹ ਘਸ ਰਿਹਾ। ਤਨ ਧਨ ਜੋਬਨ ਚਲਤ ਗਿਆ, ਰਾਮ ਨਾਮ ਕਾ ਭਜਨ ਨ ਕੀਨੋ ਕਰਤ ਵਿਕਾਰ ਨਿਸ ਭੋਰ ਪਿਆ। ਵਿਕਾਰ ਕਰਦਿਆਂ ਕਰਦਿਆਂ ਰਾਤ ਤੋਂ ਦਿਨ ਹੋ ਜਾਂਦੀ, ਅਨਕ ਪ੍ਰਕਾਰ ਭੋਜਨ ਬਹੁ ਖਾਤੇ, ਮੁਖ ਦੰਤਾਂ ਘਸ ਖੀਨ ਖਿਆ। ਇਹ ਖੀਨ ਹੋ ਰਹੇ ਨੇ, ਇਹ ਘਸ ਰਹੇ ਨੇ, ਤੇ ਬੁਢਾਪਾ ਜਿਹੜਾ ਉਸ ਸਰੀਰ ਦੇ ਉੱਤੇ ਆ ਰਿਹਾ। ਸਤਿਗੁਰੂ ਮਹਾਰਾਜ ਨੇ ਬੰਦੇ ਨੂੰ ਇਸ ਗੱਲ ਤੋਂ ਸੁਚੇਤ ਕੀਤਾ, ਭਾਈ ਇਹ ਜਿਹੜਾ ਮਿਲਿਆ ਹੋਇਆ ਸਮਾਂ ਹੈ, ਇਹ ਜਿਹੜੀ ਮਿਲੀ ਹੋਈ ਜਵਾਨੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਬਚਨ ਹੈ, ਤਰਨਾ ਪੋ ਇਉਂ ਹੀ ਗਇਓ ਲੀਓ ਜਰਾ ਤਨ ਜੀਤ। ਤਰਨਾ ਪੋ ਇਉਂ ਹੀ ਗਇਓ, ਇਹ ਜਿਹੜੀ ਜਵਾਨੀ ਹੈ ਇਹ ਸਮੇਂ ਦੇ ਨਾਲ ਜਾ ਰਹੀ ਹੈ, ਕਮਜ਼ੋਰ ਹੋ ਰਹੀ ਹੈ। ਔਰ ਬੁਢਾਪਾ ਜਿਹੜਾ ਹੈ ਉਹ ਇਸ ਸਰੀਰ ਦੇ ਉੱਤੇ ਆ ਰਿਹਾ ਹੈ। ਕਈ ਵਾਰ ਬੰਦਾ ਜਿਹੜਾ ਨਾ ਇਸ ਗੱਲ ਨੂੰ ਮਹਿਸੂਸ ਨਹੀਂ ਕਰਦਾ, ਜਵਾਨੀ ਦੇ ਅੰਦਰ ਬੰਦੇ ਨੂੰ ਇਸ ਗੱਲ ਦਾ ਖਿਆਲ ਨਹੀਂ ਰਹਿੰਦਾ ਕਿ ਮੇਰੇ ਸਰੀਰ ਦੇ ਉੱਤੇ ਬੁਢਾਪਾ ਵੀ ਆਉਣਾ। ਜਿਉਂਦੇ ਬੰਦੇ ਨੂੰ ਇਸ ਗੱਲ ਦਾ ਖਿਆਲ ਨਹੀਂ ਹੁੰਦਾ ਕਿ ਇੱਕ ਦਿਨ ਮੌਤ ਵੀ ਆਉਣੀ ਹੈ। ਇਸ ਸੰਸਾਰ ਦੇ ਅੰਦਰ ਬੰਦਾ ਆਪਣੇ ਆਪ ਨੂੰ ਅਵਿਨਾਸ਼ੀ ਸਮਝਦਾ। ਇਸ ਕਰਕੇ ਮਹਾਰਾਜ ਨੇ ਬੰਦੇ ਨੂੰ ਇਹ ਗੱਲ ਜਿਹੜੀ ਉਹ ਦ੍ਰਿੜ ਕਰਾਈ ਹੈ। ਸਿਧਾਰਥ ਗੌਤਮ ਨੇ ਕਹਿੰਦੇ ਨੇ ਇੱਕ ਦਿਨ ਇੱਕ ਬਜ਼ੁਰਗ ਨੂੰ ਦੇਖਿਆ ਸੀ ਜਿਹਦੀ ਕਮਰ ਝੁਕੀ ਹੋਈ ਸੀ।
ਤੇ ਉਸਨੇ ਜਦੋਂ ਦੇਖਿਆ ਕਿ ਅਖੀਰ ਇਸ ਸਰੀਰ ਦਾ ਇਹ ਹਾਲ ਹੋਣਾ ਤੇ ਸਾਰੀ ਰਾਤ ਉਹਨੂੰ ਨੀਂਦਰ ਨਹੀਂ ਆਈ। ਇੱਕ ਦਿਨ ਉਸਨੇ ਇੱਕ ਪ੍ਰਾਣੀ ਦੇ ਜਨਾਜ਼ੇ ਨੂੰ ਦੇਖਿਆ ਤੇ ਸਾਰੀ ਰਾਤ ਸੌਂ ਨਹੀਂ ਸਕਿਆ। ਹਰ ਜਵਾਨ ਬੰਦੇ ਨੂੰ ਬਜ਼ੁਰਗ ਦੇਖਣਾ ਚਾਹੀਦਾ ਹੈ, ਹਰ ਅਮੀਰ ਬੰਦੇ ਨੂੰ ਕੰਗਾਲ ਬੰਦਾ ਦੇਖਣਾ ਚਾਹੀਦਾ ਹੈ, ਹਰ ਰੱਜੇ ਬੰਦੇ ਨੂੰ ਭੁੱਖਾ ਬੰਦਾ ਦੇਖਣਾ ਚਾਹੀਦਾ ਹੈ, ਕਿਉਂਕਿ ਉਸ ਦੇ ਨਾਲ ਜਿਹੜਾ ਸਾਡਾ ਮਨ ਹੈ ਉਹ ਜਾਗਦਾ ਹੈ। ਉਹ ਜਿਹੜਾ ਸਾਡਾ ਮਨ ਹੈ ਇਹ ਮਾਇਆ ਮੋਹ ਦੀ ਨੀਂਦਰ ਵਿੱਚ ਜਿਹੜਾ ਸੁੱਤਾ ਪਿਆ ਮਨ ਹੈ ਇਸ ਨੂੰ ਜਗਾਉਣ ਕਰਕੇ ਸਤਿਗੁਰੂ ਮਹਾਰਾਜ ਨੇ, ਕਿਉਂਕਿ ਬੰਦੇ ਨੂੰ ਜਦੋਂ ਜਵਾਨੀ ਹੁੰਦੀ ਹੈ, ਮਹਾਰਾਜ ਨੇ ਬਾਣੀ ਵਿੱਚ ਆਖਿਆ ਸਾਧੋ ਇਹ ਜਦ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ, ਧਨ ਜੋਬਣ ਪ੍ਰਭਤਾ ਕੇ ਮਾਧਮੇ ਐਹਨਿਸ ਰਹੇ ਦੀਵਾਨਾ। ਬੰਦਾ ਤਾਂ ਦੀਵਾਨਾ ਹੋਇਆ ਫਿਰਦਾ। ਜਵਾਨੀ ਬੰਦੇ ਦੇ ਅੰਦਰ ਇੱਕ ਐਸਾ ਨਸ਼ਾ ਪੈਦਾ ਕਰ ਦਿੰਦੀ ਹੈ, ਸੰਸਾਰ ਦੀ ਵਡਿਆਈ ਬੰਦੇ ਦੇ ਅੰਦਰ ਇੱਕ ਐਸਾ ਰਸ ਭੋਗ ਪੈਦਾ ਕਰ ਦਿੰਦੀ ਹੈ, ਬੰਦਾ ਜ਼ਿੰਦਗੀ ਅੰਦਰ ਇਹ ਗੱਲ ਭੁੱਲ ਹੀ ਜਾਂਦਾ ਕਿ ਮਾਲਕ ਨੇ ਮੈਨੂੰ ਇਹ ਜਿਹੜੀ ਦੇਹੀ ਦਿੱਤੀ ਹੈ, ਇਹ ਜਿਹੜਾ ਸਰੀਰ ਦਿੱਤਾ ਹੈ, ਇਹ ਸਰੀਰ ਉਸ ਵਾਹਿਗੁਰੂ ਦੇ ਹੁਕਮ ਦੇ ਅੰਦਰ ਸਮੇਂ ਦੇ ਨਾਲ ਇਹ ਤਨ ਜਿਹੜਾ ਅਖੀਰ ਆਪਣੇ ਅੰਤ ਵੱਲ ਵੱਧ ਰਿਹਾ। ਪਾਂਚ ਤੱਤ ਕੋ ਤਨ ਰਚਿਓ ਜਾਣਿਓ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਤਨ ਆਪਣੀ ਮੰਜ਼ਿਲ ਵੱਧ ਵੱਧ ਰਿਹਾ, ਤਨ ਅਖੀਰ ਖੇ ਹੈ ਔਰ ਇਸ ਨੇ ਖੇ ਹੋ ਜਾਣਾ। ਇਹ ਸਰੀਰ ਮਹਾਰਾਜ ਕਹਿੰਦੇ ਹਨ ਅਖੀਰ ਜਿਹੜਾ ਹੈ ਇਹ ਬਿਨ ਸੰਹਾਰ ਹੈ, ਇਹ ਜੱਜਰੀ ਹੈ, ਇਸ ਦੇ ਉੱਤੇ ਬੁਢਾਪਾ ਆ ਜਾਂਦਾ ਹੈ।
ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੇ ਜਾਏ।
ਗੁਰ ਰਾਖੇ ਸੇ ਉਬਰੇ, ਉਬਰੇ ਕਿੱਥੋਂ? ਮਾਇਆ ਮੋਹ ਤੋਂ, ਹੰਕਾਰ ਤੋਂ, ਮੇਰ ਤੇਰ ਤੋਂ। ਜਿਹੜੀ ਬਿਨਸਨਹਾਰ ਚੀਜ਼ ਸੰਸਾਰ ਦੇ ਅੰਦਰ ਬੰਦੇ ਨੂੰ ਮਿਲੀ ਹੈ, ਜੇ ਉਸ ਬਿਨਸਨਹਾਰ ਚੀਜ਼ ਨੂੰ ਬੰਦਾ ਸਦੀਵੀ ਸਮਝ ਲਏ ਤੇ ਬੰਦਾ ਗਰਕ ਹੋ ਰਿਹਾ। ਬਿਨਸਨਹਾਰ ਚੀਜ਼ ਦਾ ਬੰਦਾ ਹੰਕਾਰ ਕਰੇ, ਬਿਨਸਨਹਾਰ ਚੀਜ਼ ਦਾ ਬੰਦਾ ਮੋਹ ਕਰੇ, ਬਿਨਸਨਹਾਰ ਚੀਜ਼ ਨੂੰ ਬੰਦਾ ਸਦੀਵੀ ਸਮਝ ਕੇ ਉਸ ਦੇ ਅੰਦਰ ਗਲਤਾਨ ਹੋ ਜਾਏ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਬੰਦਾ ਜਿਹੜਾ ਮਾਇਆ ਮੋਹ ਦੇ ਅੰਦਰ ਗਰਕ ਹੋ ਰਿਹਾ। ਬਾਰਾਂ ਬਰਸ ਬਾਲਪਨ ਬੀਤੇ, ਬੀਸ ਬਰਸ ਕਛ ਤਪ ਨ ਕੀਓ, ਤੀਸ ਬਰਸ ਕਛ ਦੇਵ ਨ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਬੁਝਾਂਗ ਬਲਾਇਓ। ਮੇਰੀ ਮੇਰੀ ਕਰਦਿਆਂ ਬੰਦੇ ਦੀ ਇਹ ਜ਼ਿੰਦਗੀ ਸੰਸਾਰ ਦੇ ਅੰਦਰ ਬਤੀਤ ਹੋ ਜਾਂਦੀ ਹੈ ਤੇ ਮੇਰੀ ਮੇਰੀ ਕਰਦਿਆਂ ਇਹ ਸਰੀਰ ਦਾ ਬਲ ਖੀਨ ਹੋ ਜਾਂਦਾ ਤੇ ਬੰਦਾ ਇਹ ਕੋਸ਼ਿਸ਼ ਕਰਦਾ ਕਿ ਮੈਂ ਇਹਨਾਂ ਚੀਜ਼ਾਂ ਨੂੰ ਸਦੀਵੀ ਤੌਰ ਦੇ ਉੱਤੇ ਹੰਢਾ ਸਕਾਂ। ਭਗਤ ਕਬੀਰ ਜੀ ਕਹਿੰਦੇ ਨੇ ਇਹ ਬੰਦੇ ਦੀ ਜ਼ਿੰਦਗੀ ਮੇਰੀ ਮੇਰੀ ਕਰਦਿਆਂ ਬਤੀਤ ਹੋ ਜਾਂਦੀ ਹੈ, ਇਹ ਸਰੋਵਰ ਸੁੱਕ ਜਾਂਦਾ, ਬਾਹਾਂ ਦਾ ਬਲ ਖਿੰਨ ਹੋ ਜਾਂਦਾ। ਸੁੱਕੇ ਸਰਵਰ ਤਾਲ ਬੰਧਾਵੈ, ਲੁਣਾ ਖੇਤ ਕਟਵਾਰ ਕਰੇ, ਆਇਓ ਚੋਰ ਤੁਰੰਤੈ ਲੈ ਗਏ, ਮੇਰੀ ਰੱਖਤ ਮੁਕਤ ਫਿਰੈ। ਹੁਣ ਸੁੱਕੇ ਹੋਏ ਸਰੋਵਰ ਦੇ ਉੱਤੇ ਤਾਲ ਬੰਨਣ ਦਾ ਕੋਈ ਫਾਇਦਾ ਨਹੀਂ ਹੈ, ਲੁਣੇ ਹੋਏ ਖੇਤ ਨੂੰ ਬਾੜ ਲਾਉਣ ਦਾ ਕੋਈ ਫਾਇਦਾ ਨਹੀਂ ਹੈ। ਸਰੀਰ ਇੱਕ ਦਿਨ ਜਦੋਂ ਸਮਾਂ ਆ ਗਿਆ, ਬਿਰਧ ਹੋ ਗਿਆ, ਤੇ ਫਿਰ ਸਤਿਗੁਰੂ ਕਹਿੰਦੇ ਨੇ ਕੋਈ ਇਸ ਨੂੰ ਰੱਖ ਨਹੀਂ ਸਕਦਾ। ਪਰ ਜਿਹੜਾ ਬੰਦਾ ਮੇਰੀ ਮੇਰੀ ਕਰਦਾ ਰਹਿੰਦਾ, ਜਿਹੜਾ ਬੰਦਾ ਜ਼ਿੰਦਗੀ ਦੇ ਅੰਦਰ ਇਸ ਨਾਲ ਮੋਹ ਪਾਈ ਰੱਖਦਾ, ਜਿਹੜਾ ਬੰਦਾ ਇਸ ਚੀਜ਼ ਦੇ ਨਾਲ ਹੰਕਾਰ ਜੋੜੀ ਰੱਖਦਾ, ਸਤਿਗੁਰੂ ਕਹਿੰਦੇ ਨੇ ਉਹ ਪਾਪਾਂ ਵਿੱਚ ਖਚਤ ਹੋ ਜਾਂਦਾ, ਉਹ ਵਿਕਾਰਾਂ ਵਿੱਚ ਖਤ ਹੋ ਜਾਂਦਾ, ਉਹ ਇਸ ਸੰਸਾਰ ਦੀ ਖਾਤਰ ਪਰਮਾਤਮਾ ਨੂੰ ਭੁਲਾ ਕੇ ਮਾਇਆ ਦੇ ਮੋਹ ਦੇ ਅੰਦਰ ਪਿਆ ਰਹਿੰਦਾ। ਜਦੋਂ ਅਸੀਂ ਪਰਮਾਤਮਾ ਦੀ ਦਿੱਤੀ ਹੋਈ ਇਸ ਦਾਤ ਨੂੰ ਉਸ ਦੇ ਹੁਕਮ ਦੇ ਮੁਤਾਬਕ ਮਨ ਦੇ ਅੰਦਰ ਵਿਚਾਰਦੇ ਨਹੀਂ, ਫਿਰ ਸਾਡੀ ਜ਼ਿੰਦਗੀ ਦੇ ਅੰਦਰ ਖੁਆਰੀ ਹੁੰਦੀ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਅਨਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦੀਸੈ ਸੋ ਚਾਨਣ ਹਾਰ, ਲਪਟ ਰਹੇ ਅੰਤ ਅੰਧ ਅੰਧਾਰ, ਬਟਾਊ ਸਿਉ ਜੋ ਲਾਵੈ ਨੇ, ਤਾਂ ਕੋ ਹਾਥ ਨਾ ਆਵੈ ਕੇ। ਸਤਿਗੁਰੂ ਕਹਿੰਦੇ ਨੇ ਜਿਹੜੇ ਗੁਰਮੁਖ ਹਨ ਉਹ ਤਾਂ ਬਚਦੇ ਹਨ, ਬਾਕੀ ਜਿਹੜੇ ਸੰਸਾਰੀ ਜੀਵ ਹਨ ਮਾਇਆ ਦੇ ਮੋਹ ਦੇ ਅੰਦਰ ਲੀਨ ਹੋਣ ਕਰਕੇ ਉਹਨਾਂ ਦਾ ਜੰਮਣ ਮਰਨ ਦਾ ਗੇੜ ਜਿਹੜਾ ਬਣਿਆ ਰਹਿੰਦਾ ਹੈ, ਉਹ ਮਾਇਆ ਮੋਹ ਕਰਕੇ ਇਸ ਸੰਸਾਰ ਦੇ ਅੰਦਰ ਬੰਧਨਾਂ ਤੋਂ ਮੁਕਤ ਨਹੀਂ ਹੁੰਦੇ।
ਹੋਰ ਮਰ ਜੰਮਹਿ ਆਵਹਿ ਜਾਵਹਿ, ਅੰਤ ਗਏ ਪਛਤਾਵਹਿ, ਬਿਨ ਨਾਵਹਿ ਸੁਖ ਨਾ ਹੋਈ।
ਹੋਰ ਮਰ ਜੰਮੈ ਆਵਹਿ ਜਾਵਹਿ, अंत गए पछतावे, बिन नावे सुख ना होई। देखो बंदे कोल करोड़ रुपया होवे, जदों उस कोल कुछ ना रहे तो फिर उन्हें बड़ा पछतावा होंदा भी मैं इस पैसे दे नाल कोई चंगी जी चीज खरीद लैंदा, कोई इहो जी चीज बना लैंदा जिहड़ी मैनूं इस वेले मदद हो रही। जदों बंदे कोलों कोई चीज खुस जांदी है, बंदे नूं उस दे खुसन दा पछतावा होंदा जे उस चीज दे नाल उसने कोई यथार्थ वस्तु योग वस्तु ग्रहण नहीं कीती। जदों शरीर दे उत्ते बुढ़ापा हो जांदा, जदों अग्गा नेड़े आ जांदा, जिवें भगत फरीद जी ने आख्या देख फरीदा जूथिया दाड़ी होई पूर, अग्गा नेड़े आया पिछे रहा दूर। जदों अग्गा नेड़े आ जाए, जदों बंदे नूं इस गल दा एहसास हो जाए भी हुण तां समां मुक्कण वाला है, ते जिंदगी दे अंदर कुछ ऐसा तां कीता नहीं जिहड़ा हुण सहाई होवे, कुछ ऐसा सच्चा नाम धन तां इकट्ठा कीता नहीं जिहड़ा इस वेले सहाई होवे। जदों शरीर कमजोर हो गया ते अंदर बलवान आत्मा नहीं है, जदों संसारी धन जिहड़ा उह बंदे दे योग नहीं रहा ते सच्चा धन बंदे दे कोल नहीं है, फिर बंदे नूं पछतावा ही है ना। उस अवस्था दे अंदर जदों बंदा अपनी जिंदगी दीयां वडमुल्लियां घड़ियां नूं लुटा बैठदा है, जदों इस समय नूं मालक तो बेमुख होकर के अजाई गवा लैंदा है, ते फिर सतगुरु कहिंदे ने फिर इस नूं अखीर जिहड़ा उह पछतावा हुंदा है, फिर इस नूं अखीर निराशा पल्ले पैंदी है, क्योंकि उस वेले कोई सहाई नहीं हुंदा। सिर कंपिओ पग डगमगे नैण जोत ते हीन, कहो नानक ए बिद भई तऊ ना हर रसलीन। सतगुरु कहिंदे ने उस वेले फिर हरी रस नहीं आउंदा, उस वेले तां अपने शरीर नाल जूझदे ही बंदा समां जिहड़ा उह लंघाउंदा। इस करके सतगुरु कहिंदे ने फिर मनुख नूं पछतावा हुंदा, नाम तो बिना कोई सुख नहीं है, नाम तो बिना बेली नहीं है, नाम तो बिना सदीवी सहाई नहीं है। नाम ही अखीर दा बंदे दे अंदर सहाई हुंदा, जिवें भगत भीखण जी कहिंदे ने राम राए होए बैद बनवारी, अपने संतां लेहो उबारी। भगत भीखण जी कहिंदे ने नैनो नीर बहै तन खीना, भय केस दुदवानी रूदा कंठ शब्द नहीं उचरा, अब क्या करे परानी, माथे पीर शरीर जलन है करक करे जे माही, ऐसी वेदन उपज खरी पई वाका औखद नाही। हुण इस बजुर्गी दा तो कोई इलाज नहीं है, इस दा कोई हल नहीं है, इह तां हुण नाल ही लैके जाएगी। इस वेले किहड़ा बंदा जिहड़ा साडा सहाई हो सकदा है, डाक्टर भी जवाब दे देंदे। एक बंदा डाक्टर कोल गया, कहण लगा जी मेरा सिर दुखदा, ते डाक्टर कहण लगा जी बजुर्गी करके है। कहण लगा जी मेरे हाथ पैर कंबदे ने, कहिंदा जी बजुर्गी करके है, मैनू भुख नहीं जी लगती बजुर्गी करके है, नींद नहीं जी आती बजुर्गी करके। उन्हें गुस्सा आ गया, कहण लगा तेनू डाक्टर किन्ने बनाया, जिहड़ी गल मैं पुछदा कह दिंदा बजुर्गी करके है। ते डाक्टर कहण लगा महापुरखो गुस्सा ना करो, ये जिहड़ा गुस्सा है ना यह भी बजुर्गी करके। हुण इस वेले कौन मित्र है? भगत फरीद जी कहिंदे ने राम राए होए बैद बनवारी। हुण तां राम राए ही बैद है, हुण तां गुरु ही मित्र है, हुण तां परमात्मा ही मित्र है। जिन्हां ने नाम जपिया, जिन्हां ने वाहिगुरू का सिमरन किया, जिन्हां ने आत्मक बल अपने अंदर पैदा किया, वह उस समय भी चढ़दी कला विच ने। गुरमुख बुढ़े कदे नाही जिन्ना अंतर सुरत ज्ञान, सदा सदा हर गुण रवै अंतर सहज ध्यान, ओए सदा आनंद विवेक रवै दुख सुख एक समान। सतगुरु कहिंदे ने फिर उस अवस्था दे अंदर बंदा शरीर करके बजुर्ग हुंदा है, पर मन करके चढ़दी कला विच हुंदा। गुरु अमरदास महाराज ने 62 साल की उम्र के अंदर गुरु अंगद देव सच्चे पातशाह जी की सेवा आरंभ की, और चढ़दी कला के अंदर अत बजुर्गी के अंदर गुरु अंगद देव महाराज जी की बख्शिश प्राप्त की। सतगुरु महाराज कहिंदे ने इस करके मनमुख बंदा जदों नाम नूं त्याग दिंदा है, फिर जदों यह चीज बंदे कोलों खुंझ जांदी है, फिर उस मनुख नूं पछतावा हुंदा है।
अथ कमावै सो फल पावै, मनमुख है पत खोई।
क्योंकि सतगुरु कहिंदे ने इत्थे कमावै, जिहड़ा इस शरीर दे नाल नाम दी कमाई कीती, शब्द दी कमाई कीती, गुरमत नूं दृढ़ कीता, पर उपकार कीता, सेवा कीती, उसे ने ही मनुख दे नाल जाना, उसे ने ही मनुख दा सहाई होना। ते जिस बंदे ने यह जिंदगी विकारां दे अंदर बतीत कर दित्ती, मोह ममता दे अंदर बतीत कर दित्ती, पापां दे अंदर बतीत कर दित्ती, सतगुरु कहिंदे ने फिर उस बंदे नूं जिंदगी दे अंदर सतगुरु महाराज कहिंदे किहड़ा फल प्राप्त होएगा? क्योंकि जो मनुख जिंदगी दे अंदर अज करदा है, यह साडा कर्म जिहड़ा है, यह बीज रूप है, और इस बीज का ही मनुख नू अखीर जड़ा है वह फल प्राप्त होना है। सतगुरु गुरु अमरदास महाराज कहते इथे कमावे, इथे कमावे तो भाव इस वर्तमान अवस्था के अंदर प्रेजेंट के अंदर जो बंदा कमाई करता सो फल पावे, उसे का रिजल्ट जड़ा, उसे का रिएक्शन जड़ा है उसे के मुताबिक ही मनुख नू जड़ी है आने वाले समय के अंदर प्राप्ति होंदी है। मनमुख है पत खोई, ते जड़ा मनमुख बंदा है सतगुरु कहंदे ने उह अपनी जिंदगी दे अंदर परमेश्वर नूं विसार के अपनी पत अपनी इज्जत अपना ऑनर मनुख होण दी वडियाई सतगुरु महाराज कहंदे ने ऐसा बंदा गवा लैंदा है।
जमपुर घोर अंधार महा गुबार ना तिथै भैन ना पाई।
उच्चारण करो जी सतनाम श्री वाह, फिर कृपा करो सतनाम श्री। जमपुर घोर अंधार महागुबार, सतगुरु कहंदे ने ना तिथे भैन ना भाई। तुसी कयास करो भी इस शहर के अंदर अपने घर के अंदर जे कोई सानू आले दुआले साडा नजर ना आवे, घर आंदे आ सारा से पुछी दा फलाना किथे आ फलाना किथे आ, जिहड़ा नजर ना आवे। ਤੁਸੀਂ ਸਾਰੇ ਸ਼ਹਿਰ ਦੇ ਅੰਦਰ ਮਹਿਸੂਸ ਕਰੋ ਕਿ ਅੱਧੀ ਰਾਤ ਨੂੰ ਜਿੱਥੇ ਘੁੱਪ ਨੇਰਾ ਇੱਥੇ ਇੱਥੇ ਇਸੇ ਸੰਸਾਰ ਨੂੰ ਮਹਿਸੂਸ ਕਰੋ। ਸਾਰੇ ਸ਼ਹਿਰ ਦੇ ਅੰਦਰ ਕੋਈ ਨਹੀਂ ਹੈ, ਕੋਈ ਬੰਦਾ ਨਹੀਂ ਨਜ਼ਰ ਆਉਂਦਾ, ਕੋਈ ਪਰਿੰਦਾ ਨਹੀਂ ਨਜ਼ਰ ਆਉਂਦਾ। ਮਹਾਂ ਘੁੱਪ ਨੇਰਾ, ਤੁਹਾਨੂੰ ਆਪਣੇ ਘਰ ਵਿੱਚ ਡਰ ਲੱਗਣ ਲੱਗ ਪਏਗਾ, ਤੁਹਾਨੂੰ ਆਪਣੇ ਸ਼ਹਿਰ ਵਿੱਚ ਡਰ ਲੱਗਣ ਲੱਗ ਪਏਗਾ ਜਿੱਥੇ ਕੋਈ ਬੰਦਾ ਪਰਿੰਦਾ ਨਾ ਨਜ਼ਰ ਆਵੇ, ਜਿੱਥੇ ਕੋਈ ਜੀ ਜੰਤ ਨਜ਼ਰ ਨਾ ਆਵੇ ਤੇ ਹਰ ਪਾਸੇ ਘੁੱਪ ਹਨੇਰਾ ਸਾਂ ਸਾਂ ਹੁੰਦੀ ਹੋਵੇ। ਤੇ ਸਤਿਗੁਰੂ ਕਹਿੰਦੇ ਨੇ ਇਸ ਸਰੀਰ ਨੂੰ ਤਿਆਗ ਦੇਗਾ ਤੇ ਜਿਸ ਮਾਰਗ ਦੇ ਉੱਤੇ ਤੂੰ ਜਾਣਾ ਇਸ ਤੋਂ ਬਾਅਦ ਦੀ ਜਿਹੜੀ ਅਵਸਥਾ ਹੈ ਜਿਹੜੀ ਅਣਡਿੱਠੀ ਦੁਨੀਆ ਉਸ ਦੇ ਅੰਦਰ ਤਾਂ ਤੇਰਾ ਸੰਗੀ ਕੋਈ ਵੀ ਨਹੀਂ ਹੈ, ਤੇਰੇ ਨਾਲ ਕੋਈ ਵੀ ਨਹੀਂ ਹੈ, ਇਹ ਸੰਸਾਰ ਦੇ ਮਿੱਤਰ ਇਹ ਸੰਸਾਰ ਦੇ ਸੰਬੰਧੀ ਤਾਂ ਤੇਰੇ ਆਲੇ ਦੁਆਲੇ ਨਹੀਂ ਹੋਣੇ। ਜਦੋਂ ਤੂੰ ਅੱਗੇ ਪਿੱਛੇ ਦੇਖੇਗਾ ਆਲੇ ਦੁਆਲੇ ਝਾਤੀ ਮਾਰੇਗਾ ਤੂੰ ਸਾਰੇ ਪਸਾਰੇ ਦੇ ਅੰਦਰ ਇਸ ਘੁੱਪ ਹਨੇਰੇ ਦੇ ਅੰਦਰ ਇਕੱਲਾ ਹੀ ਹੋਏਗਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਉਸ ਵੇਲੇ ਨਾ ਤਿੱਥੇ ਭੈਣ ਨਾ ਭਾਈ, ਇਹ ਜਿਹੜੇ ਸਾਕ ਸੰਬੰਧੀ ਹਨ ਇਹ ਜਿਹੜੇ ਦੋਸਤ ਮਿੱਤਰ ਹਨ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਜੰਮ ਕਾਲ ਦੀ ਅਵਸਥਾ ਦੇ ਅੰਦਰ ਉਸ ਸ਼ਹਿਰ ਦੇ ਅੰਦਰ ਜਿਹੜਾ ਜੰਮ ਦਾ ਸ਼ਹਿਰ ਹੈ ਜਿਹੜਾ ਮੌਤ ਦਾ ਸ਼ਹਿਰ ਹੈ ਸਤਿਗੁਰੂ ਕਹਿੰਦੇ ਨੇ ਉੱਥੇ ਨਹੀਂ ਹੁੰਦੇ।
ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚ ਆਈ।
ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਸਰੀਰ ਜੋ ਹੈ ਇਹ ਜਜਰੀ ਹੈ ਔਰ ਇਸ ਨੂੰ ਜਿਹੜਾ ਜਰ ਹੈ ਬੁਢਾਪਾ ਜਿਹੜਾ ਹੈ ਉਹ ਆ ਜਾਂਦਾ ਹੈ।
ਕਾਇਆ ਕੰਚਨ ਤਾਂ ਥੀਏ ਜਾਂ ਸਤਿਗੁਰ ਲਏ ਮਿਲਾਏ।
ਕਾਇਆ ਕੰਚਨ ਤਾਂ ਥੀਏ, ਹੁਣ ਦੇਖੋ ਬਿਲਕੁਲ ਐਗਜੈਕਟਲੀ ਓਪੋਜ਼ਿਟ ਗੱਲ ਕਰ ਰਹੇ ਮਹਾਰਾਜ। ਪਹਿਲਾਂ ਕਾਇਆ ਨੂੰ ਸਰੀਰ ਨੂੰ ਜਜਰੀ ਆਖਿਆ ਸੀ, ਹੁਣ ਕਾਇਆ ਕੰਚਨ ਸੋਨੇ ਵਰਗੀ ਕੀਮਤੀ ਜਿਹਦਾ ਮੁੱਲ ਪੈ ਗਿਆ। ਇਸ ਸਰੀਰ ਦੇ ਅੰਦਰ ਰਹਿੰਦਿਆਂ ਹੋਇਆਂ ਜਿਹੜਾ ਬੰਦਾ ਸੋਨੇ ਵਰਗਾ ਪਰਮਾਤਮਾ ਦਾ ਨਾਮ, ਸੋਨੇ ਵਰਗਾ ਆਤਮਕ ਜੀਵਨ, ਸੋਨੇ ਵਰਗੀ ਪਰਮਾਤਮਾ ਦੀ ਭਗਤੀ, ਸੋਨੇ ਵਰਗੀ ਪਰਮਾਤਮਾ ਦੀ ਸਿਫਤ ਸਲਾਹ, ਜਿੱਥੇ ਬੁਢਾਪਾ ਨਹੀਂ ਹੈ। ਸਾਡੇ ਸਰੀਰ ਦੇ ਅੰਦਰ ਹੀ ਇੱਕ ਐਸੀ ਚੀਜ਼ ਹੈ ਜਿਹਦੇ ਉੱਤੇ ਕਦੀ ਬੁਢਾਪਾ ਨਹੀਂ ਆਉਂਦਾ, ਸਾਡੇ ਅੰਦਰ ਹੀ ਇੱਕ ਐਸੀ ਚੀਜ਼ ਹੈ ਜਿਹਨੂੰ ਕਦੀ ਮੌਤ ਨਹੀਂ ਆਉਂਦੀ, ਸਾਡੇ ਅੰਦਰ ਹੀ ਇੱਕ ਐਸੀ ਚੀਜ਼ ਹੈ ਜਿਹੜੀ ਸਾਨੂੰ ਕਦੀ ਵੀ ਛੱਡ ਕੇ ਨਹੀਂ ਜਾਂਦੀ, ਸਾਡੇ ਅੰਦਰ ਹੀ ਇੱਕ ਐਸੀ ਚੀਜ਼ ਹੈ ਜਿਹੜੀ ਸਾਡੀ ਸਾਰੀ ਉਮਰ ਔਰ ਸਦੀਵੀ ਤੌਰ ਦੇ ਉੱਤੇ ਸਹਾਇਤਾ ਕਰਦੀ ਹੈ। ਉਹ ਹੈ ਅਕਾਲ ਪੁਰਖ ਵਾਹਿਗੁਰੂ ਦੀ ਕੀਤੀ ਹੋਈ ਬੰਦਗੀ, ਉਹ ਹੈ ਗੁਰੂ ਦਾ ਸ਼ਬਦ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਏ ਨਹੀਂ ਸਾਕਿਆ ਜਲ ਹੈ। ਜਿਸ ਬੰਦੇ ਨੂੰ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਮਨ ਕਰਕੇ ਨਾਮ ਦੀ ਪ੍ਰਾਪਤੀ ਹੋ ਗਈ, ਗਿਆਨ ਦਾ ਪ੍ਰਕਾਸ਼ ਹੋ ਗਿਆ, ਵਿਵੇਕ ਬੁੱਧ ਮਿਲ ਗਈ, ਜਿਸ ਨੂੰ ਆਤਮਕ ਜੀਵਨ ਮਿਲ ਗਿਆ, ਜਿਸ ਦੀ ਕਰਤੇ ਪੁਰਖ ਮਾਲਕ ਦੇ ਨਾਲ ਸਾਂਝ ਬਣ ਗਈ, ਐਸਾ ਬੰਦਾ ਤਾਂ ਜ਼ਿੰਦਗੀ ਦੇ ਅੰਦਰ ਇਸ ਸਰੀਰ ਦੇ ਬਿਨਸ ਜਾਣ ਤੋਂ ਕਦੀ ਘਬਰਾਇਆ ਹੀ ਨਹੀਂ। ਭਾਵੇਂ ਉਹ ਤੱਤੀ ਤਵੀ 'ਤੇ ਬੈਠੇ, ਭਾਵੇਂ ਉਹ ਬੰਦ ਬੰਦ ਕਟਵਾਏ, ਭਾਵੇਂ ਉਹ ਖੋਪਰੀਆਂ ਲੁਹਾਏ, ਭਾਵੇਂ ਉਹ ਚਰਖੜੀਆਂ 'ਤੇ ਚੜ ਜਾਏ, ਭਾਵੇਂ ਉਹਦੇ ਬੰਦ ਬੰਦ ਕੱਟ ਦਿੱਤੇ ਜਾਣ, ਕਿਉਂਕਿ ਉਸ ਨੂੰ ਕੋਈ ਐਸੀ ਚੀਜ਼ ਮਿਲ ਗਈ ਹੈ, ਉਸ ਨੂੰ ਕੋਈ ਐਸੀ ਵਸਤੂ ਪ੍ਰਾਪਤ ਹੋ ਗਈ ਹੈ ਜਿਸ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਸ ਨੂੰ ਇਸ ਗੱਲ ਦਾ ਯਕੀਨ ਔਰ ਇਸ ਗੱਲ ਦਾ ਵਿਸ਼ਵਾਸ ਹੋ ਗਿਆ ਕਿ ਇਹ ਸਰੀਰ ਮਿੱਟੀ ਹੈ, ਇਸ ਨੂੰ ਮਿੱਟੀ ਵਿੱਚ ਰਹਿਣ ਤੋਂ ਪਹਿਲਾਂ ਸੋਨਾ ਪ੍ਰਾਪਤ ਕਰ ਲਿਆ,
इस बिन संहार शरीर विच रहिंदे आ, शरीर दे बिनस जान तो पहला अविनाशी परमात्मा की प्राप्ति कर ली, फिर इस शरीर का कोई गम नहीं है, फिर शरीर का कोई दुख नहीं है, फिर मन अपने टिकाने पर पहुंच गया, शरीर अपने टिकाने पर पहुंच गया। बदकिस्मती यह है शरीर अपने टिकाने पर पहुंच जाता, शमशान विच पहुंच जाता, मन भगवान तक नहीं पहुंचता, मन परमात्मा तक नहीं पहुंचता। मन परमात्मा नाल जुड़ जाए तो सतगुरु महाराज कहते हैं तो शरीर कंचन है, ये शरीर कीमती है। कुंगू की काया रत्ना की ललिता अगर वास तन सास, फिर तो कुंगू की काया है, केसर वाला कीमती शरीर है। इस करके सतगुरु कहते हैं काया कंचन तांती है जब सतगुर लए मिलाए, जिन्हों परमात्मा नाल गुरु जोड़ देंदा है।
ब्रह्म माया विचों करती है सचड़ नाम समाए,
ब्रह्म माया विचों कट्टी है सचड़े नाम समाए। ऐसे जीव सतगुरु कहते हैं जेड़ा माया दा भरम है, अंधेरा है, विचों कट्टी है, विचों तो भाव मन विचों, हिरदे विचों, अज्ञानता गुरु दे शब्द नाल दूर होंदी है। महाराज ने बाणी दे अंदर जीव नू जेड़ा शब्द राही उपदेश दिता है, ये विचों, ये अंदरले वास्ते है, ये शरीर वास्ते नहीं है। शरीर सिर्फ साधन है, शरीर सिर्फ जरिया है। कन्ना नाल शब्द सुनिया, शब्द सुन के किथे गया, मन दे अंदर गया। जदों मन दे अंदर गया तो मन दे अंदर जेड़ा भरम सी, मन दे अंदर जेड़ी दुविधा सी, मन दे अंदर जेड़ी अज्ञानता सी, मन दे अंदर जेड़ा लोभ सी, मन दे अंदर जेड़ा विकार सी, मन दे अंदर जेड़ी मैं मेरी सी, सतगुरु कहते हैं वह खत्म हो जाती है। भ्रम माया विचों कट्टी है सच्चे नाम समाए, फिर उसकी सुरत जड़ी है सच्चे नाम विच समाई रहती है।
सच्चा नाम समाए हर गुण गाए, मिल प्रीतम सुख पाए।
सच्चे नाम समाए हर गुण गाए, हरी दे गुण गा के, हरी दी भरती करके, हरी दी वडियाई करके, हरी दा सिमरन करके, सतगुरु कहते हैं नाम विच जीव जड़ा है जुड़ जाता है ते मिल प्रीतम सुख पाए। प्रीतम नू मिल के, परमेश्वर नू मिल के आत्मक ते सदीवी सुख दी प्राप्ति हुंदी है।
सदा आनंद रहे दिन राती विचों हम जाए।
फिर महाराज ने विचों दी गल कीती, विचों अंदरों हम मैं जाए, मैं मेरी बिनस गई, अंदरों माया दा भरम खत्म हो गया। सदा आनंद रहे दिन राती, फिर ऐसा बंदा सतगुरु महाराज कहते फिर सदा आनंद विच है, फिर सदा चढ़ती गला, क्योंकि उहदे नाल परम आनंद परमेश्वर जुड़ गया। सतगुरु महाराज ने सानू जिंदगी दे अंदर आनंद सुख खेड़ा खुशी, देखो अज दे दिन कई लोग यह समझते हैं कि जिवें रक्षाबंधन है कि संसारी तौर दे उत्ते जिहड़ी भैण है उहदी रक्षा भरा करेगा, इस करके हर साल जड़े ने वो रक्षाबंधन मनाते हैं, रखड़ी बनते हैं, भी राखी करने वाला बंदा है। पर असल के अंदर सतगुरु महाराज ने एक गल दृढ़ कराई है कि करता पुरख अकाल पुरख वाहेगुरु ही तेरा रक्षक है, परमात्मा ही तेरी मदद करने वाला, परमात्मा ही तेरी पैज करने वाला। तू ऐसा उद्दम उपराला कर, तू परमात्मा नाल जुड़, वाहेगुरु नाल जुड़। राखा एक हमारा स्वामी, सगल कटाका अंतरगामी, वह साडा राखा है, वह साडी पैद रखण वाला है। सतगुरु महाराज ने संसार दे अंदर हर जीव नू उस अकाल पुरख वाहिगुरु दे नाल जोड़िया। यह मनिया जाता सी क्योंकि भी इस्त्री कमजोर है, इस्त्री समाज दे अंदर एक बाउंडरी विच रहिंदी सी, इस्त्री परिवार दे विच ही रहिंदी सी, इस्त्री नू बाहर जाण दी खुल नहीं सी, इस्त्री नू बाहरी धार्मिक कर्मकांड करन दी खुल नहीं सी, उस नू विद्या ग्रहण करन दी खुल नहीं सी, उस नू शस्त्र दी कोई सिख्या नहीं सी दित्ती जांदी, उहनू ਇਹ ਪੁਰਖ ਤੋਂ ਨੀਵਾਂ ਦਰਜਾ ਦਿੱਤਾ ਜਾਂਦਾ ਸੀ। ਹੁਣ ਉਹ ਸੁਧਾਰ ਲਈ ਥੋੜਾ ਕਿ ਉਸ ਨੂੰ ਹਮੇਸ਼ਾ ਕਮਜ਼ੋਰ ਹੀ ਰਹਿਣ ਦੀ। ਗੁਰੂ ਮਹਾਰਾਜ ਨੇ ਜਿਹੜਾ ਵਰਗ ਅੰਡਰ ਪ੍ਰਿਵਿਲੇਜਡ ਸੀ, ਜਿਹੜਾ ਕਮਜ਼ੋਰ ਸੀ, ਮਹਾਰਾਜ ਨੇ ਉਸ ਨੂੰ ਬਲਵਾਨ ਕੀਤਾ। ਮਹਾਰਾਜ ਨੇ ਇਸਤਰੀ ਨੂੰ ਕਮਜ਼ੋਰ ਨਹੀਂ ਆਖਿਆ, ਮਹਾਰਾਜ ਨੇ ਇਸਤਰੀ ਨੂੰ ਬਲ ਦਿੱਤਾ, ਮਹਾਰਾਜ ਨੇ ਇਸਤਰੀ ਨੂੰ ਆਤਮਕ ਤੌਰ ਦੇ ਉੱਤੇ ਪਰਮਾਤਮਾ ਨਾਲ ਜੋੜ ਕੇ ਉਸ ਦੇ ਅੰਦਰ ਸੈਲਫ ਕੌਨਫੀਡੈਂਸ ਭਰਿਆ। ਸਿੱਖ ਇਤਿਹਾਸ ਪੜ੍ਹ ਕੇ ਦੇਖੋ, ਔਰ ਮੈਂ ਬੇਨਤੀ ਕਰਾਂ, ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹਦੇ ਅੰਦਰ 100% ਇਕੁਆਲਿਟੀ ਹੈ, ਪੁਰਖ ਤੇ ਇਸਤਰੀ ਨੂੰ 100% ਬਰਾਬਰਤਾ ਹੈ। ਸਿੱਖ ਇਤਿਹਾਸ ਦੇ ਅੰਦਰ ਐਸੀਆਂ ਬੀਬੀਆਂ ਦੇਖੋ, ਬੀਬੀ ਅਮਰੋ ਜਿਸ ਦੇ ਨਾਲ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਸ਼ਬਦ ਨਾਲ ਜੋੜਿਆ, ਬਾਣੀ ਨਾਲ ਜੋੜਿਆ, ਬੀਬੀ ਭਾਨੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਤਨੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਾਤਾ, ਬੀਬੇ ਨਾਨਕੀ, ਮਾਤਾ ਗੰਗਾ ਜੀ, ਮਾਤਾ ਗੁਜਰੀ, ਜਿਸ ਨੇ ਆਪਣਾ ਸਰਬੰਸ ਕੁਰਬਾਨ ਕੀਤਾ, ਆਪਣੇ ਹੱਥੀਂ ਆਪਣੇ ਪੋਤਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਿਆ। ਫਿਰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਮਹਾਰਾਜ ਨੇ ਪੁਰਖ ਦੇ ਬਰਾਬਰ ਇਸਤਰੀ ਨੂੰ ਵੀ ਸ਼ਸਤਰਧਾਰੀ ਕੀਤਾ, ਉਸ ਦੇ ਗਲ ਦੇ ਅੰਦਰ ਵੀ ਸਿਰੀ ਸਾਹਿਬ ਪਾਈ ਔਰ ਉਸ ਦੇ ਅੰਦਰ ਇੱਕ ਸਵੈਮਾਨ ਔਰ ਸੈਲਫ ਕੌਨਫੀਡੈਂਸ ਪੈਦਾ ਕੀਤਾ ਕਿ ਜ਼ਿੰਦਗੀ ਦੇ ਅੰਦਰ ਵਿਚਰਦਿਆਂ ਹੋਇਆਂ ਉਹ ਆਪਣੀ ਰੱਖਿਆ ਆਪ ਕਰ ਸਕੇ। ਔਰ ਇਤਿਹਾਸ ਬੜਾ ਲੰਬਾ, ਮਾਤਾ ਭਾਗ ਕੌਰ ਜਿਹਨੂੰ ਮਾਈ ਭਾਗੂ ਅਸੀਂ ਕਹਿੰਦੇ ਹਾਂ, ਜਿਸ ਨੇ ਉਹ ਪੁਰਖ ਉਹ ਵੀਰ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਬਿਦਾਵਾ ਲਿਖ ਕੇ ਦੇ ਆਏ ਸਨ, ਉਸ ਮਾਤਾ ਭਾਗੋ ਨੇ ਉਹਨਾਂ ਨੂੰ ਝੰਡੋੜਿਆ ਤੇ ਖਿਦਰਾਨੇ ਦੀ ਢਾਬ ਦੇ ਉੱਤੇ ਜਦੋਂ ਮੁਕਤਸਰ ਦੀ ਅਖੀਰਲੀ ਜੰਗ ਹੋਈ ਉਸ ਦੇ ਅੰਦਰ ਉਸਨੇ ਸ਼ਸਤਰ ਚਲਾਏ। ਗੁਰੂ ਮਹਾਰਾਜ ਨੇ ਸੰਤ ਸਿਪਾਹੀ ਖਾਲਸਾ ਪੈਦਾ ਕੀਤਾ ਜਿਸ ਦਾ ਕਰਮ ਹੀ ਇਹ ਹੈ ਕਿ ਪਰਮਾਤਮਾ ਦੇ ਹੁਕਮ ਦੇ ਅੰਦਰ ਮਜ਼ਲੂਮ ਦੀ ਰਾਖੀ ਕਰਨਾ। ਕੋਈ ਸਮਾਂ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਹਿੰਦੁਸਤਾਨ ਦੇ ਉੱਤੇ ਹਮਲਾ ਕਰਦਾ ਸੀ ਤੇ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਇੱਥੋਂ ਦੀਆਂ ਬਹੁ ਬੇਟੀਆਂ ਨੂੰ ਬੰਦੀ ਬਣਾ ਕਰਕੇ ਗੱਡਿਆਂ ਦੇ ਉੱਤੇ ਲੱਦ ਕੇ ਇਸ ਹਿੰਦੁਸਤਾਨ ਵਿੱਚੋਂ ਲੈ ਜਾਂਦਾ ਸੀ ਤੇ ਉਹ ਚੀਕਾਂ ਮਾਰਦੀਆਂ ਸਨ, ਪੁਕਾਰ ਕਰਦੀਆਂ ਸੀ ਤੇ ਉਹਦੀ ਰਾਖੀ ਕਿਹਨਾਂ ਨੇ ਕੀਤੀ? ਇਹ ਧਾਗੇ ਬਣਾਉਣ ਵਾਲਿਆਂ ਨੇ ਨਹੀਂ ਕੀਤੀ, ਉਹਦੀ ਰਾਖੀ ਕੱਛ ਤੇ ਕਛਹਿਰੇ ਵਾਲੇ ਗੁਰੂ ਕੇ ਸਿੰਘਾਂ ਨੇ ਕੀਤੀ, ਖਾਲਸਾ ਪੰਥ ਨੇ ਕੀਤੀ। ਗੁਰੂ ਕੇ ਸਿੱਖਾਂ ਨੂੰ, ਖਾਲਸੇ ਪੰਥ ਨੂੰ ਮਹਾਰਾਜ ਨੇ ਐਸੀ ਗੁਰਤੀ ਦਿੱਤੀ ਹੈ। ਗੁਰੂ ਕੇ ਖਾਲਸੇ ਨੇ, ਸੰਤ ਸਿਪਾਹੀ ਨੇ ਨਾਦਰ ਸ਼ਾਹ ਦੀਆਂ ਫੌਜਾਂ ਕੋਲੋਂ, ਅਹਿਮਦ ਸ਼ਾਹ ਅਬਦਾਲੀ ਕੋਲੋਂ ਉਹ ਬਹੁ ਬੇਟੀਆਂ, ਹਿੰਦੁਸਤਾਨ ਦੀ ਇੱਜ਼ਤ ਜਿਹੜੀ ਲੁੱਟੀ ਜਾ ਰਹੀ ਸੀ, ਕਿਉਂਕਿ ਗੁਰੂ ਮਹਾਰਾਜ ਨੇ ਤਾਂ ਸਿੱਖ ਨੂੰ ਐਸਾ ਜੀਵਨ ਦਿੱਤਾ ਜਿਸ ਵਾਸਤੇ ਹਰ ਇਸਤਰੀ ਜਿਹੜੀ ਹੈ ਉਸ ਵਾਸਤੇ ਸਤਿਕਾਰ ਵਾਲੀ, ਉਸ ਦੇ ਵਾਸਤੇ ਭੈਣ ਦੇ ਬਰਾਬਰ ਹੈ, ਉਸ ਦੇ ਨਾਲ ਉਸ ਦਾ ਰਿਸ਼ਤਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਸਿੱਖ ਨੂੰ ਐਸੀ ਚੜ੍ਹਦੀ ਕਲਾ ਵਾਲਾ ਜੀਵਨ ਦਿੱਤਾ ਹੈ ਜਿਹਦੇ ਅੰਦਰ ਮਹਾਰਾਜ ਨੇ ਸਿੱਖ ਬੀਬੀ ਨੂੰ ਵੀ, ਪਰ ਹੁਣ ਸਮਾਂ ਵੀ ਦੇਖ ਲਓ, ਕਈ ਗੱਲਾਂ ਐਸੀਆਂ ਨੇ ਜਿਹੜੀ ਸਮੇਂ ਦੇ ਮੁਤਾਬਕ ਢੁੱਕਦੀਆਂ ਨਹੀਂ। ਦੇਖੋ ਹੁਣ ਜਿਹੜੀ ਹੈ, ਹੁਣ ਸਿੱਖ ਇਸਤਰੀ ਜਿਹੜੀ ਹੈ, ਜਿਹੜੀ ਇੱਕ ਆਮ ਲੇਡੀ ਜਿਹੜੀ ਹੈ, ਉਹ ਵੀ ਐਡੀ ਐਡੀ ਉੱਚੀ ਪਦਵੀ ਤੇ ਪਹੁੰਚ ਗਈ ਹੈ, ਲੈਫਟੀਨੈਂਟ ਜਨਰਲ ਆਰਮਡ ਫੋਰਸਿਸ ਦੇ ਅੰਦਰ ਇੱਕ ਇਸਤਰੀ ਹੈ, ਪਨੀਤਾ ਅਰੋੜਾ। ਆਲ ਵੂਮੈਨ ਜਿਹੜੀ ਕੰਟਿੰਜੈਂਟ ਹੈ, ਜਿਸ ਫੌਜ ਦੀ ਟੁਕੜੀ ਦੇ ਅੰਦਰ ਸਾਰੀਆਂ ਜਿਹੜੀਆਂ ਬੀਬੀਆਂ ਨੇ, ਏਅਰਫੋਰਸ ਦੇ ਅੰਦਰ ਬੀਬੀਆਂ ਜਹਾਜ਼ ਚਲਾਉਂਦੀਆਂ ਨੇ, ਨੇਵਲ ਵਿੰਗ ਦੇ ਅੰਦਰ ਬੀਬੀਆਂ ਸ਼ਿਪ ਚਲਾਉਂਦੀਆਂ ਨੇ, ਬੀਬੀਆਂ ਜੱਜ ਨੇ, ਬੀਬੀਆਂ DIGP ਨੇ, ਅਡੀਸ਼ਨਲ ਡਿਪਟੀ ਜਨਰਲ ਪੁਲਿਸ ਨੇ, ਐਡੀਆਂ ਐਡੀਆਂ ਵੱਡੀਆਂ ਪਦਵੀਆਂ ਦੇ ਉੱਤੇ ਬੀਬੀਆਂ ਬੈਠੀਆਂ, ਔਰ ਵੱਡੀ ਵੱਡੀ ਪਦਵੀਆਂ ਦੇ ਉੱਤੇ, ਰਾਸ਼ਟਰਪਤੀ ਦੀ ਪਦਵੀ ਦੇ ਉੱਤੇ ਬੀਬੀ ਬਹਿ ਜਾਂਦੀ ਹੈ। ਹੁਣ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਅੱਜ ਦੇ ਸਮੇਂ ਦੇ ਅੰਦਰ ਕੀ ਵਡਿਆਈ ਹੈ? ਕਈ ਗੱਲਾਂ ਜਿਹੜੀਆਂ ਨੇ ਸਮੇਂ ਦੇ ਨਾਲ ਮਨੁੱਖ ਨੂੰ ਇਹ ਸੋਚਣਾ ਚਾਹੀਦਾ ਕਿ ਹੁਣ ਸਮਾਂ ਹੈ ਇਸਤਰੀ ਨੂੰ ਐਮਪਾਵਰ ਕਰਨ ਦਾ, ਸਮਾਂ ਹੈ ਇਸਤਰੀ ਦੇ ਅੰਦਰ ਸਵੈਮਾਨ ਪੈਦਾ ਕਰਨ ਦਾ। ਕਈ ਕਹਿੰਦੇ ਜੀ ਇਹ ਭੈਣ ਭਰਾ ਦਾ ਤਿਉਹਾਰ ਹੈ, ਬਈ ਭੈਣ ਭਰਾ ਦਾ ਰਿਸ਼ਤਾ ਕਿਸੇ ਧਾਗੇ ਦਾ ਮੁਥਾਜ ਨਹੀਂ ਹੈ, ਅਸੀਂ ਖੁਸ਼ੀ ਕਰਦੇ ਹਾਂ ਇਹਦੇ ਅੰਦਰ ਕੀ ਤਰਾਜ ਹੈ? ਬਈ ਤੁਸੀਂ ਖੁਸ਼ੀ ਕਰੋ, ਕਿਉਂ ਨਾ ਕਰੋ, ਸਿੱਖ ਬੱਚੇ ਦੇ ਸਿਰ ਦੇ ਉੱਤੇ ਦਸਤਾਰ ਸਜਾਓ, ਖੁਸ਼ੀ ਕਰੋ, ਸਹਿਜ ਪਾਠ ਦਾ ਭੋਗ ਪਾਓ, ਖੁਸ਼ੀ ਕਰੋ, ਸਿੱਖ ਬੱਚੇ ਨੂੰ ਗੁਰੂ ਕੇ ਚਰਨੀ ਲਾਓ, ਖੁਸ਼ੀ ਕਰੋ, ਅੰਮ੍ਰਿਤ ਛੱਕ ਕੇ ਆਉਂਦਾ ਖੁਸ਼ੀ ਕਰੋ। ਖੁਸ਼ੀ ਤਾਂ ਉਹ ਕਰੋ ਨਾ ਜਿਹੜੀ ਸਾਨੂੰ ਗੁਰੂ ਦੇ ਨੇੜੇ ਕਰੇ। ਗੁਰੂ ਦੇ ਨੇੜੇ ਹੋਵਾਂਗੇ, ਉਹ ਕਰਮ ਕਰਾਂਗੇ ਜਿਸ ਨਾਲ ਸਾਨੂੰ ਗੁਰੂ ਦੀ ਖੁਸ਼ੀ ਪ੍ਰਾਪਤ ਹੋਵੇ, ਫਿਰ ਪਰਮਾਤਮਾ ਸਾਡਾ ਸਾਈ ਹੋਏਗਾ। ਅੱਜ ਸਿੰਗਲ ਗਰਲ ਚਾਈਲਡ ਦਾ ਰਿਵਾਜ ਹੈ, ਸਰਕਾਰ ਵੀ ਪ੍ਰਮੋਟ ਕਰਦੀ ਹੈ ਵੀ ਘਰ ਦੇ ਅੰਦਰ ਇੱਕ ਬੱਚੀ ਹੋਵੇ। ਹੁਣ ਇੱਕ ਬੱਚੀ ਜਿਹੜੀ ਹੈ ਤਾਂ ਮਤਲਬ ਉਹਦੀ ਕੋਈ ਰੱਖਿਆ ਨਹੀਂ ਕਰੇਗਾ? ਜਿਨ੍ਹਾਂ ਬੱਚੀਆਂ ਦੇ ਭਰਾ ਨਹੀਂ ਹੈ, ਕੀ ਉਹਨਾਂ ਦੀ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ? ਜਿਹੜੇ ਭਰਾਵਾਂ ਦੇ ਭੈਣਾਂ ਨਹੀਂ ਹੈ, ਕੀ ਉਹ ਸੰਸਾਰ ਦੇ ਅੰਦਰ ਕਿਸੇ ਦੀ ਰੱਖਿਆ ਨਹੀਂ ਕਰਨਗੇ? ਸਮੇਂ ਦੇ ਨਾਲ ਸਾਨੂੰ ਜਦੋਂ ਵਰਤਮਾਨ ਸਮਾਂ ਇਸਤਰੀ ਨੂੰ, ਔਰਤ ਜਾਤ ਨੂੰ ਸਮੇਂ ਦੇ ਨਾਲ ਐਡੀ ਆਜ਼ਾਦੀ ਮਿਲੀ ਹੈ, ਐਡਾ ਸਵੈ ਵਿਸ਼ਵਾਸ ਮਿਲਿਆ, ਤੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਗੁਰੂ ਮਹਾਰਾਜ ਨੇ ਸਾਨੂੰ ਸੋਚ ਦਿੱਤੀ ਹੈ। ਸਿੱਖ ਇੱਕ ਆਈਡੀਆਲੋਜੀਕਲ ਧਰਮ ਹੈ, ਉਸ ਆਈਡੀਆਲੋਜੀ ਨੂੰ ਅਪਣਾਉਣਾ ਜਿਹੜਾ ਉਹ ਸਾਡਾ ਜ਼ਿੰਦਗੀ ਦੇ ਅੰਦਰ ਫਰਜ਼ ਬਣਦਾ ਹੈ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਗੁਰੂ ਕੀ ਬਾਣੀ ਨੂੰ ਜੁੜਦਾ ਉਹਦੇ ਅੰਦਰ ਹਉਮੈ ਬਿਨਸ ਜਾਂਦੀ ਹੈ, ਉਹਦੇ ਅੰਦਰ ਆਪਾ ਭਾਵ ਖਤਮ ਹੋ ਜਾਂਦਾ।
ਜਿੰਨੇ ਪੁਰਖੀ ਹਰ ਨਾਮ ਚਿਤ ਲਾਇਆ,
ਤਿੰਨ ਕੈ ਹਉ ਲਾਗੋਂ ਪਾਏ।
ਜਿੰਨੀ ਪੁਰਖੀ ਹਰ ਨਾਮ ਚਿਤ ਲਾਇਆ ਤਿੰਨ ਕੈ ਹਉ ਲਾਗੋਂ ਪਾਏ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਹਰੀ ਨਾਮ ਨੂੰ ਧਿਆਇਆ ਹੈ ਮੈਂ ਉਹਨਾਂ ਦੇ ਪਾਏ ਲੱਗਦਾ ਹਾਂ।
ਪਾਇਆ ਕੰਚਨ ਤਾਂ ਥੀਏ ਜਾਂ ਸਤਿਗੁਰ ਲਏ ਮਿਲਾਏ।
ਇਹ ਪਾਇਆ ਕੰਚਨ ਹੋ ਜਾਂਦੀ ਹੈ ਜਿਸ ਨੂੰ ਸਤਿਗੁਰੂ ਪਰਮਾਤਮਾ ਦੇ ਨਾਲ ਮਿਲਾ ਲੈਂਦਾ ਹੈ।
ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਬੁਝਾਏ।
ਸੋ ਸੱਚਾ ਸੱਚ ਸਲਾਹੀ ਹੈ ਜੇ ਸਤਿਗੁਰ ਦੇ ਬੁਝਾਏ। ਜਿਸ ਨੂੰ ਸਤਿਗੁਰੂ ਬੂਝ ਦਵੇ ਉਹ ਸੱਚੇ ਨਾਮ ਨਾਲ ਜੁੜ ਜਾਂਦਾ ਹੈ। ਉਚਾਰਨ ਕਰੋ ਜੀ ਸਤਨਾਮ ਸ੍ਰੀ। ਸਾਧ ਸੰਗਤ ਜਿਨ੍ਹਾਂ ਨੂੰ ਗੁਰੂ ਨੇ ਸੱਚ ਦੀ ਸੂਝ ਦਿੱਤੀ ਅੱਜ ਗੁਰਲਾਧੋਰੇ ਦਿਵਸ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦੇ ਦਿਨ ਬਾਬੇ ਬਕਾਲੇ ਵਿਖੇ ਗੁਰਲਾਧੋਰੇ ਦਿਵਸ ਜਿੱਥੇ ਭਾਈ ਮੱਖਣ ਸ਼ਾਹ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸਾਰੀ ਸੰਗਤ ਦੇ ਸਾਹਮਣੇ ਪ੍ਰਗਟ ਕੀਤਾ, ਕਿਉਂਕਿ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਿੱਲੀ ਵਿਖੇ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 1664 ਦੇ ਅੰਦਰ 30 ਮਾਰਚ ਨੂੰ ਜੋਤੀ ਜੋਤ ਸਮਾਏ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਖਿਆ ਸੀ ਬਾਬਾ ਬਕਾਲੇ, ਭਾਵ ਹੁਣ ਜਿਹੜੀ ਗੁਰਿਆਈ ਹੈ ਇਹ ਬਕਾਲੇ ਵੱਲ ਗਏ। ਬਾਬਾ ਬਾਬਾ ਤੋਂ ਭਾਵ ਗ੍ਰੈਂਡ ਫਾਦਰ, ਜਿਹਨੂੰ ਦਾਦਾ ਕਿਹਾ ਜਾਂਦਾ। ਔਰ ਰਿਸ਼ਤੇ ਦੇ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਦਾਦਾ ਜੀ ਲੱਗਦੇ ਸਨ। ਇਤਿਹਾਸ ਦੀ ਇੱਕ ਕੜੀ ਹੈ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ, ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਨੇ ਗੁਰਿਆਈ ਦਿੱਤੀ। ਫਿਰ ਗੁਰੂ ਹਰਿ ਰਾਏ ਸਾਹਿਬ ਦੇ ਪੁੱਤਰ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਭ ਤੋਂ ਛੋਟੇ ਪੁੱਤਰ ਸਨ ਗੁਰੂ ਤੇਗ ਬਹਾਦਰ ਸਾਹਿਬ। ਰਿਸ਼ਤੇ ਦੇ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਹੀ ਲੱਗਦੇ ਸਨ, ਦਾਦਾ ਹੀ ਲੱਗਦੇ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ 5 ਪੈਸੇ ਤੇ ਨਾਰੀਅਲ ਮੰਗਾ ਕੇ ਹਵਾ ਦੇ ਅੰਦਰ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉੱਥੇ ਬੈਠ ਕੇ ਆਪਣੀ ਗੁਰਿਆਈ ਵਾਲੀ ਨਾਨਕ ਜੋਤ ਜਿਹੜੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੰਦਰ ਟ੍ਰਾਂਸਫਰ ਕਰਤੀ, ਅਟਿਊਨ ਕਰਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ, ਗੁਰਿਆਈ ਦੀ ਦਾਤ ਦੇ ਦਿੱਤੀ। ਪਰ ਜਦੋਂ ਬਕਾਲੇ ਵਿਖੇ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਇਹ ਸਪਸ਼ਟ ਤੌਰ ਦੇ ਉੱਤੇ ਨਾਮ ਨਹੀਂ ਲਿਆ ਵੀ ਕਿਹੜੇ ਗੁਰੂ ਨੂੰ ਗੁਰਿਆਈ ਦਿੱਤੀ ਹੈ, ਤੇ ਨਕਲੀ ਗੁਰੂ ਜਿਹੜੇ ਹਾਲਾਤ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ, ਜਿਹੜੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੇ 22 ਮੰਜੀਆਂ ਲਾ ਲਈਆਂ, ਨਕਲੀ ਗੁਰੂ ਬਣ ਕੇ ਬਹਿ ਗਏ। ਤੇ ਭਾਈ ਮੱਖਣ ਸ਼ਾਹ ਜਿਹੜਾ ਵਪਾਰੀ ਸੀ ਕਹਿੰਦੇ ਨੇ, ਜਿਸ ਦਾ ਜਹਾਜ਼ ਸਮੁੰਦਰ ਦੇ ਅੰਦਰ ਫਸ ਗਿਆ, ਬਰੇਤੇ ਦੇ ਅੰਦਰ ਫਸ ਗਿਆ, ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਅੰਦਰ ਅਰਦਾਸ ਕੀਤੀ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰਾ ਇਹ ਜਹਾਜ਼ ਜਿਹੜਾ ਇਸ ਬਰੇਤੇ ਵਿੱਚੋਂ ਨਿਕਲ ਜਾਏ, ਮੈਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ। ਔਰ ਇਹ ਜਿਹੜੀ ਦਸਵੰਧ ਦੀ ਮਾਇਆ ਹੈ ਭਾਈ ਮੱਖਣ ਸ਼ਾਹ ਦੇ ਕੋਲ, ਜਿਹੜੀ ਦਸਵੰਧ ਦੀ ਮਾਇਆ ਸੀ, ਇਹ ਮਹਾਰਾਜ ਦੇ ਚਰਨਾਂ ਦੇ ਅੰਦਰ 500 ਮੋਹਰਾਂ ਭੇਟਾ ਕਰਨ ਦਾ ਪ੍ਰਣ ਲਿਆ। ਕਰਤੇ ਪੁਰਖ ਮਾਲਕ ਦੀ ਕਿਰਪਾ ਹੋਈ, ਜਹਾਜ਼ ਅਰਦਾਸ ਤੋਂ ਬਾਅਦ ਐਸਾ ਨਿਕਲਿਆ ਕੋਈ ਵਿਘਨ ਹੀ ਨਹੀਂ ਪੈਦਾ ਹੋਇਆ। ਤੇ ਜਦੋਂ ਬਕਾਲੇ ਆਇਆ ਉੱਥੇ 22 ਗੁਰੂ ਬਣ ਕੇ ਬੈਠੇ ਸਨ, ਤੇ ਹਰ ਇੱਕ ਦੇ ਅੱਗੇ ਉਹਨੇ 5-5 ਮੋਹਰਾਂ ਰੱਖਣੀਆਂ ਸ਼ੁਰੂ ਕਰਤੀਆਂ ਵੀ ਹੁਣ ਦੇਖਾਂ ਤਾਂ ਸਹੀ ਕਿਹੜਾ ਗੁਰੂ ਹੈ। ਤੇ ਜਿਹੜੇ ਨਕਲੀ ਤੇ ਦੰਭੀ ਗੁਰੂ ਸਨ ਜਿਨ੍ਹਾਂ ਦੀ ਅਗਵਾਈ ਭਾਈ ਧੀਰਮੱਲ ਕਰ ਰਿਹਾ ਸੀ, ਉਹ ਇੰਨੀਆਂ ਕੁ ਮੋਹਰਾਂ ਪਾ ਕੇ ਖੁਸ਼, ਕਿਸੇ ਨੇ ਆਖਿਆ ਤੂੰ ਬੜਾ ਵੱਡਾ ਗੁਰਮੁਖ ਬੰਦਾ, ਕਿਸੇ ਨੇ ਕੋਈ ਅਸੀਸ ਦਿੱਤੀ, ਕਿਸੇ ਨੇ ਦੁੱਧ ਪੁੱਤ ਦੀ ਅਸੀਸ ਦਿੱਤੀ, ਪਰ ਆਤਮਕ ਜੀਵਨ ਦੀ ਗੱਲ ਕਿਸੇ ਨੇ ਨਹੀਂ ਕੀਤੀ, ਕਿਸੇ ਨੇ ਭੇਦ ਨਹੀਂ ਪ੍ਰਗਟ ਕੀਤਾ। ਤੇ ਕਿਸੇ ਨੇ ਆਖਿਆ ਵੀ ਇੱਥੇ ਇੱਕ ਤੇਗਾ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ 26 ਸਾਲ 9 ਮਹੀਨੇ 13 ਦਿਨ ਇਸ ਬਕਾਲੇ ਦੀ ਪਵਿੱਤਰ ਧਰਤੀ ਦੇ ਉੱਤੇ ਬਤੀਤ ਕੀਤੇ, ਤੇ ਕਿਸੇ ਦੇ ਕਹੇ ਦੇ ਉੱਤੇ ਫਿਰ ਭਾਈ ਮੱਖਣ ਸ਼ਾਹ ਜਦੋਂ ਉੱਥੇ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਅੰਦਰ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰਾ ਇੱਕ ਬੇੜਾ ਤੁਸੀਂ ਕੱਢ ਲਿਆ, ਹੁਣ ਇਸ ਮਨ ਨੂੰ ਵੀ ਦੁਬਿਧਾ ਵਿੱਚੋਂ ਕੱਢੋ, ਇਸ ਮਨ ਨੂੰ ਵੀ ਅਗਿਆਨਤਾ ਵਿੱਚੋਂ ਕੱਢੋ ਤੇ ਪ੍ਰਗਟ ਹੋਵੋ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੱਗੇ ਮੋਹਰਾਂ ਰੱਖੀਆਂ ਤੇ ਸਤਿਗੁਰੂ ਮਹਾਰਾਜ ਨੇ ਸੁਭਾਵਕ ਬਚਨ ਕੀਤੇ, ਮੱਖਣ ਸ਼ਾਹ ਗੁਰੂ ਘਰ ਦੀ ਮਾਇਆ ਤਾਂ ਪੂਰੀ ਰੱਖ, ਇਹ ਮਾਇਆ ਤਾਂ ਪੂਰੀ ਨਹੀਂ ਹੈ, ਜਿੰਨੀ ਮਾਇਆ ਤੇਰੇ ਮਨ ਦੇ ਅੰਦਰ ਭਾਵਨਾ ਹੈ। ਨਿਹਾਲ ਹੋ ਗਏ, ਅੰਦਰਲਾ ਖਿਲ ਗਿਆ, ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਢਹਿ ਕੇ ਖਿਮਾ ਮੰਗੀ ਔਰ ਕੋਠੇ ਤੇ ਚੜ ਕੇ ਭਾਈ ਮੱਖਣ ਸ਼ਾਹ ਨੇ ਹੋਕਾ ਦਿੱਤਾ, ਸਾਰੀ ਸੰਗਤ ਨੂੰ ਇਹ ਗੱਲ ਕਹੀ, ਗੁਰਲਾਧੋ ਰੇ ਸੱਚਾ ਗੁਰੂ ਲੱਭ ਪਿਆ। ਅੱਜ ਸਾਨੂੰ ਜ਼ਿੰਦਗੀ ਦੇ ਅੰਦਰ ਭਾਈ ਮੱਖਣ ਸ਼ਾਹ ਤੋਂ ਇਹ ਪ੍ਰੇਰਣਾ ਲੈਣ ਦੀ ਲੋੜ ਹੈ ਕਿ ਅਸੀਂ ਸ਼ਬਦ ਗੁਰੂ ਦਾ ਹੋਕਾ ਦਈਏ, ਬਾਣੀ ਗੁਰੂ ਦਾ ਹੋਕਾ ਦਈਏ। ਦੰਭੀ ਤੇ ਪਖੰਡੀ ਜਿਹੜੇ ਲੋਕ ਆਪਣੇ ਆਪ ਨੂੰ ਗੁਰੂ ਹੋਣ ਦਾ ਪਖੰਡ ਕਰ ਰਹੇ ਨੇ, ਦਾਅਵਾ ਕਰ ਰਹੇ ਨੇ, ਅੱਜ ਗੁਰਲਾਧੋਰੇ ਦਿਵਸ ਦੇ ਉੱਤੇ ਸਾਨੂੰ ਇਸ ਗੱਲ ਦਾ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਸਮੁੱਚੀ ਕਾਇਨਾਤ ਦੇ ਅੰਦਰ, ਸਮੁੱਚੀ ਮਨੁੱਖਤਾ ਦੇ ਅੰਦਰ ਸ਼ਬਦ ਗੁਰੂ ਦਾ ਹੋਕਾ ਦਈਏ, ਬਾਣੀ ਗੁਰੂ ਹੈ ਬਾਣੀ ਦਾ ਹੋਕਾ ਦਈਏ। ਤੋਂ ਆਪ ਸਮੂਹ ਸੰਗਤ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਸ ਗੁਰ ਲਾਧੋਰੇ ਦਿਵਸ ਦੀ ਬਹੁਤ ਬਹੁਤ ਵਧਾਈ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹਨ ਜਿਹੜੇ ਜੀਵ ਨਾਮ ਨਾਲ ਜੁੜ ਜਾਂਦੇ ਹਨ ਐਸੇ ਬੰਦੇ ਗੁਰੂ ਦੀ ਕਿਰਪਾ ਦੇ ਨਾਲ ਆਤਮਿਕ ਸੁੱਖ ਦੀ ਪ੍ਰਾਪਤੀ ਕਰਦੇ ਹਨ।
ਬਿਨ ਸਤਿਗੁਰ ਭਰਮ ਭੁਲਾਣੀਆ ਕਿਆ ਮੋਹ ਦੇਸਨ ਆਗੈ ਜਾਏ।
ਮਨਮੁਖ ਜੀਵ ਬਿਨਾਂ ਪੂਰੇ ਗੁਰੂ ਤੋਂ ਭਰਮ ਦੇ ਅੰਦਰ ਪਏ ਰਹਿੰਦੇ ਹਨ ਤੇ ਅੱਗੇ ਪਰਮਾਤਮਾ ਦੇ ਕਿਹੜਾ ਮੂੰਹ ਲੈ ਕੇ ਜਾਣਗੇ।
ਕਿਆ ਦੇਨ ਮੋਹ ਜਾਏ ਅਵਗੁਣ ਪਛਤਾਏ ਦੁੱਖ ਦੁੱਖ ਕਮਾਏ।
ਸਤਿਗੁਰੂ ਕਹਿੰਦੇ ਨੇ ਉਹ ਆਤਮਿਕ ਜੀਵਨ ਦੀ ਪ੍ਰਾਪਤੀ ਨਾ ਹੋਣ ਕਰਕੇ ਦੁੱਖ ਹੀ ਦੁੱਖ ਕਮਾਉਂਦੇ ਹਨ ਤੇ ਮਾਲਕ ਦੇ ਅੱਗੇ ਜਾ ਕੇ ਕਿਹੜਾ ਮੁੱਖ ਲੈ ਕੇ ਜਾਣਗੇ।
ਨਾਮ ਰਤੀਆ ਸੇ ਰੰਗ ਚਲੂਲਾ ਤਿਰਕੈ ਅੰਕ ਸਮਾਏ।
ਰੰਗ ਦੇ ਅੰਦਰ ਜਿਹੜੇ ਜੀਵ ਜੁੜ ਜਾਂਦੇ ਹੋਣ ਉਹਨਾਂ ਨੂੰ ਗੂੜਾ ਨਾਮ ਦਾ ਰੰਗ ਲੱਗ ਜਾਂਦਾ ਹੈ।
ਇਸ ਜੇਵਡ ਅਵਰ ਨਾ ਸੂਜਈ ਕਿਸ ਆਗੈ ਕਹੀਐ ਜਾਏ।
ਉਸ ਮਾਲਕ ਤੋਂ ਸਿਵਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੀਵ ਕਿਸ ਅੱਗੇ ਆਪਣਾ ਦੁੱਖ ਸੁੱਖ ਕਹਿ ਸਕਦਾ ਹੈ।
ਸੋ ਸੱਚਾ ਸੱਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ।
ਸਤਿਗੁਰੂ ਪੂਰਾ ਆਤਮਿਕ ਸੂਝ ਦਿੰਦਾ ਗਿਆਨ ਦਿੰਦਾ ਹੈ ਫਿਰ ਜੀਵ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਕਰਦਾ ਹੈ।
ਜਿੰਨੀ ਸੱਚੜਾ ਸੱਚ ਸਲਾਹਿਆ ਹਉ ਤਿੰਨ ਲਾਗੋਂ ਪਾਏ।
ਜਿਨ੍ਹਾਂ ਨੇ ਸੱਚੇ ਨਾਮ ਦੀ ਵਡਿਆਈ ਕੀਤੀ ਹੈ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ ਸਤਿਗੁਰੂ ਕਹਿੰਦੇ ਨੇ ਹਉ ਤਿੰਨ ਲਾਗੋਂ ਪਾਏ ਮੈਂ ਉਹਨਾਂ ਦੇ ਪਾਏ ਲੱਗਦਾ ਹਾਂ ਚਰਨੀ ਲੱਗਦਾ ਹਾਂ ਨਿਮਰਤਾ ਭਾਵ ਦੇ ਅੰਦਰ।
ਸੇ ਜਨ ਸੱਚੇ ਨਿਰਮਲੇ ਤਿੰਨ ਮਿਲਿਆ ਮਲ ਸਭ ਜਾਏ।
ਸੇ ਜਨ ਸੱਚੇ ਨਿਰਮਲੇ ਉਹ ਜੀਵ ਸੱਚੇ ਭਾਵ ਸਦੀਵੀ ਆਤਮਿਕ ਜੀਵਨ ਵਾਲੇ ਹਨ ਨਿਰਮਲੇ ਪਵਿੱਤਰ ਹਿਰਦੇ ਵਾਲੇ ਹਨ ਤਿੰਨ ਮਿਲਿਆ ਮਲ ਸਭ ਜਾਏ। ਉਹਨਾਂ ਦੀ ਸੰਗਤ ਦੇ ਅੰਦਰ ਮਨ ਨੂੰ ਲੱਗੀ ਹੋਈ ਜਿਹੜੀ ਹਉਮੈ ਦੀ ਮੈਲ ਹੈ ਉਹ ਉਹਨਾਂ ਦੀ ਸੰਗਤ ਦੇ ਅੰਦਰ ਪੂਰੀ ਤਰ੍ਹਾਂ ਨਾਲ ਬਿਨਸ ਜਾਂਦੀ ਹੈ। ਇਸੇ ਕਰਕੇ ਮਹਾਰਾਜ ਨੇ ਸਤ ਸੰਗਤ ਨੂੰ ਤੀਰਥ ਕਿਹਾ ਔਰ ਸਤ ਸੰਗਤ ਦੇ ਅੰਦਰ ਮਨ ਦੀ ਜਿਹੜੀ ਮੈਲ ਹੈ ਗੁਰਮੁਖਾਂ ਦੀ ਕਿਰਪਾ ਦੇ ਨਾਲ ਉਹ ਉਤਰ ਜਾਂਦੀ ਹੈ।
ਤਿੰਨ ਮਿਲਿਆ ਮਲ ਸਭ ਜਾਏ ਸੱਚੇ ਸਾਰ ਨਾਏ ਸੱਚੇ ਸਹਿਜ ਸੁਭਾਏ।
ਆਤਮਿਕ ਅਡੋਲਤਾ ਦੇ ਅੰਦਰ ਟਿਕ ਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਉਸ ਕਰਤੇ ਪੁਰਖ ਮਾਲਕ ਦੀ ਸਿਫਤ ਸਲਾਹ ਦੇ ਅੰਦਰ ਸਹਿਜ ਦੇ ਅੰਦਰ ਜੁੜ ਜਾਂਦੇ ਹਨ।
ਨਾਮ ਨਿਰੰਜਨ ਅਗਮ ਅਗੋਚਰ ਸਤਿਗੁਰ ਦੀਆ ਬੁਝਾਏ।
ਸਤਿਗੁਰੂ ਨੇ ਐਸੀ ਬੂਝ ਦਿੱਤੀ ਹੈ ਕਿ ਕਰਤੇ ਪੁਰਖ ਮਾਲਕ ਦਾ ਜਿਹੜਾ ਨਾਮ ਹੈ ਉਸ ਦੀ ਜਿਹੜੀ ਵਡਿਆਈ ਹੈ ਉਹ ਅਗੰਮ ਹੈ ਇੰਦਰੀਆਂ ਦੀ ਪਹੁੰਚ ਤੋਂ ਬਹੁਤ ਪਰਾਂ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦਾ ਕੋਈ ਜੀਵ ਪਾਰਾਵਾਰ ਨਹੀਂ ਪਾ ਸਕਦਾ।
ਅਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ।
ਅਨ ਦਿਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ। ਸਤਿਗੁਰੂ ਕਹਿੰਦੇ ਨੇ ਜਿਹੜੇ ਜੀਵ ਉਸ ਕਰਤੇ ਪੁਰਖ ਮਾਲਕ ਦੇ ਪਿਆਰ ਵਿਚ ਰੰਗੇ ਜਾ ਕੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ।
ਜਿੰਨੀ ਸੱਚੜਾ ਸੱਚ ਧਿਆਇਆ ਹਉ ਤਿੰਨ ਕੈ ਲਾਗੋਂ ਪਾਏ।
ਉਹਨਾਂ ਨੇ ਸੱਚੇ ਪਰਮੇਸ਼ਵਰ ਨੂੰ ਧਿਆਇਆ ਹੈ ਸਤਿਗੁਰੂ ਕਹਿੰਦੇ ਨੇ ਮੈਂ ਉਹਨਾਂ ਦੇ ਪਾਏ ਲੱਗਦਾ ਹਾਂ। ਸਤਿਗੁਰੂ ਜੀ ਕਿਰਪਾ ਕਰਨ ਸਾਧ ਸੰਗਤ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਇਹ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਨੇ ਜੋ ਕਵੀਆਂ ਦੀ ਪਰੰਪਰਾ ਕਵਿਤਾ ਦੀ ਪਰੰਪਰਾ ਮੈਂ ਕੀਤੀ ਇਹ ਕੀਰਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਿਸ਼ੇਸ਼ ਤੌਰ ਦੇ ਉੱਤੇ ਦੇਣ ਹੈ। ਇੱਕ ਕਥਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵਿਸ਼ੇਸ਼ ਤੌਰ ਦੇ ਉੱਤੇ ਦੇਣ ਹੈ ਜੋ ਹੁਕਮਨਾਮੇ ਦੀ ਮਹਾਰਾਜ ਕਥਾ ਕਰਿਆ ਕਰਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਮੁੱਖ ਵਾਕ ਦੀ ਕਥਾ ਕੀਤੀ। ਇੱਕ ਢਾਡੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀ ਪ੍ਰਥਾ ਆਰੰਭ ਕੀਤੀ। ਇੱਕ ਕਵਿਤਾ ਇਹ ਚਾਰ ਥੰਮ ਹਨ ਸਿੱਖੀ ਦੇ ਕੀਰਤਨ ਕਥਾ ਢਾਡੀ ਤੇ ਕਵੀ। ਔਰ ਕਲਗੀਧਰ ਪਾਤਸ਼ਾਹ ਜੀ ਨੇ ਵਿਸ਼ੇਸ਼ ਤੌਰ ਦੇ ਉੱਤੇ ਆਪਣੇ ਦਰਬਾਰ ਦੇ ਅੰਦਰ 52 ਕਵੀ ਰੱਖੇ ਹੋਏ ਸਨ ਜਿਸ ਸਤਿਗੁਰੂ ਮਹਾਰਾਜ ਦੀ ਚਲਾਈ ਹੋਈ ਇਸ ਪਰੰਪਰਾ ਅਨੁਸਾਰ ਅੱਜ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਵਿਸ਼ੇਸ਼ ਤੌਰ ਦੇ ਉੱਤੇ ਕਵੀ ਦਰਬਾਰ ਹੋ ਰਿਹਾ ਹੈ। ਸਵੇਰੇ 10 ਵਜੇ ਤੋਂ ਲੈ ਕਰਕੇ ਰਾਤ ਦੇ 8 ਵਜੇ ਤੱਕ ਇਹ ਵਿਸ਼ੇਸ਼ ਕਵੀ ਦਰਬਾਰ ਦਾ ਪ੍ਰਸਾਰਣ ਵੀ ਹੋ ਰਿਹਾ। ਸਤਿਗੁਰੂ ਮਹਾਰਾਜ ਕਿਰਪਾ ਕਰਨ ਗੁਰਸਿੱਖੀ ਜੀਵਨ ਦੀ ਜੁਗਤ ਬਖਸ਼ਣ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ
ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸੰਗਤ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ, ਸਤਿਗੁਰੂ ਮਹਾਰਾਜ ਕਿਰਪਾ ਕਰਨ, ਗੁਰਸਿੱਖੀ ਜੀਵਨ, ਨਾਮ ਬਾਣੀ ਦੀਆਂ ਦਾਤਾਂ ਬਖਸ਼ਣ। ਆਓ ਅਖੀਰਲੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਅਨ ਦਿਨ ਭਗਤ ਕਰਹਿ ਰੰਗ ਰਾਤੇ, ਨਾਨਕ ਸੱਚ ਸਮਾਏ, ਜਿਨੀ ਸੱਚੜਾ ਸੱਚ ਧਿਆਇਆ, ਹਉ ਤਿਨ ਕੈ ਲਾਗੋ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।